ਤ ਗੁਰ ਸਭ ਦੇ ਬੁਝਾਇਓ ਮੋਖ ਸਤੇ ਗੁਰ ਸਭ ਦੇ ਬੁਝਾਇਓ ਮੋਖ ਸਤੇ ਗੁਰ ਸਭ ਦੇ ਸਰੇ ਮਾਰ ਆਖਾਂ ਜੀਵਾ ਵਿਸਰੇ ਜਿਉਂ ਜਿਉਂ ਜਪੈ ਤੇਵੇਂ ਸੁਖ ਆਖਾਂ ਜੀਵਾ ਵਿਸਰੇ ਮਰ ਜਾਉਂ ਆਖਾਂ ਜੀਵਾ ਵਿਸਰੇ ਮਰ ਜਾਉਂ ਮੋਖ ਸਤੇ ਗੁਰ ਸਭ ਦੇ ਬੁਝਾਇਓ ਮੋਖ ਸਤੇ ਗੁਰ ਸਭ ਦੇ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਜਿਨ ਸਭ ਕਿਛ ਸਾਰਿਆ ਜਿਨ ਸਭ ਕਿਛ ਸਾਰਿਆ ਜਿਨ ਸ਼ਬਦ ਪਿਆਰੇ ਜੁਗਤੇ ਜੋਗ ਜੁਗਤੇ ਸੁਣੇ ਆਇਓ ਗੁਰ ਤੇ ਜੋਗ ਜੁਗਤੇ ਸੁਣੇ ਆਇਓ ਗੁਰ ਮੋਤੋ ਸਤਿਗੁਰ ਸਭ ਦੇ ਬੁਝਾਇਓ ਮੋਤੋ ਪੰਨਾ 208 ਦੇ ਉੱਤੇ ਅਸੀਂ ਮਹੱਲੇ ਪੰਜਵੇਂ ਦਾ ਸ਼ਬਦ ਚੱਕ ਰਹੇ ਹਾਂ। ਜਿਸ ਵੇਲੇ ਦੇ ਸ਼ਬਦ ਨੇ ਗੁਰੂ ਕਾਲ ਵੇਲੇ ਜੋਗੀਆਂ ਦਾ ਇੰਨਾ ਜ਼ੋਰ ਸੀ ਸਾਰੇ ਹਿੰਦੁਸਤਾਨ 'ਚ ਛਾਏ ਪਏ ਸੀ ਗ੍ਰਿਸ਼ਤੀਆਂ ਦੇ ਉੱਤੇ। ਆਪ ਜੰਗਲਾਂ 'ਚ ਰਹਿਣਾ ਸਾਰਾ ਇਹਨਾਂ ਦਾ ਗੋਰਖ ਔਰ ਇਹ ਜੋਗੀ ਐਡੇ ਤਕੜੇ ਹੋ ਗਏ ਸੀ ਆਪਣੀਆਂ ਥੋਕੀਆਂ ਰਿਧੀਆਂ ਸਿੱਧੀਆਂ ਨਾਲ, ਕਿਉਂਕਿ ਕੋਈ ਵੀ ਭਗਤੀ ਕਰ ਲਓ ਕਿਸੇ ਮੰਤਰ 'ਤੇ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਕਿਸੇ ਦਾ ਵੀ ਮੰਤਰ ਜਪ ਲਓ, ਭਾਵੇਂ ਭੂਤ ਦਾ ਮੰਤਰ ਜਪ ਲਓ, ਦੇਵੀ ਦਾ ਮੰਤਰ ਜਪ ਲਓ, ਦੇਵਤੇ ਦਾ ਮੰਤਰ ਜਪ ਲਓ, ਇਹ ਜਪਣ 'ਚ ਇੰਨੀ ਸ਼ਕਤੀ ਹੈ ਵੀ ਸਭ ਤੋਂ ਪਹਿਲਾਂ ਮਿਸਮਰੇਜ਼ਮ ਜੇ ਦੇ ਕੰਮ ਸ਼ੁਰੂ ਹੋ ਜਾਂਦੇ। ਮਿਸਮਰੇਜ਼ਮ ਵਾਲੇ ਕੀ ਕਰਦੇ ਆ, ਉਹ ਐਨ ਇੱਕ ਨੁਕਤੇ 'ਤੇ ਟਿਕਾ ਕੇ ਆਪਣਾ ਮਨ, ਐਨ ਇਹ ਮਨ ਐਸਾ ਜਦੋਂ ਇਹ ਖੜ੍ਹਾ ਹੋਣਾ ਸ਼ੁਰੂ ਹੋ ਗਿਆ, ਔਰ ਜਦੋਂ ਖੜ੍ਹਾ ਹੋ ਜਾਂਦਾ ਇਹਦੇ 'ਚ ਅਥਾਹ ਤਾਕਤ ਆ ਜਾਂਦੀ। ਉਹ ਜਿਹੜਾ ਰਾਸਤਾ ਹੈ ਉਹ ਤਾਕਤਾਂ ਟੇਨ ਕਰਨ ਦਾ, ਉਹ ਸਾਨੂੰ ਜਪ ਬਾਣੀ 'ਚ ਮਨ੍ਹਾ ਕੀਤਾ ਵੀ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਫਰੀ ਵੇ ਹੈ। ਇਹ ਤੁਹਾਡਾ ਜਿਹੜਾ ਰਿੱਧ ਸਿੱਧ ਵਾਲਾ ਫਰੀ ਵੇ ਹੈ, ਤੁਹਾਨੂੰ ਪਤਾ ਨਹੀਂ ਰੱਬ ਵੱਲ ਨਹੀਂ ਲਿਜਾਊਗੇ, ਤੁਹਾਨੂੰ ਪਤਾ ਨਹੀਂ ਕਿਹੜੇ ਦੋਜ਼ਖ 'ਚ ਲੈ ਜੂਗਾ। ਇਸ ਰਾਸਤੇ 'ਚ ਜਿਹੜੇ ਪਏ ਹੈ ਵੀ ਰਿੱਧੀਆਂ ਸਿੱਧੀਆਂ, ਹਰ ਇੱਕ ਨੂੰ ਪਹਿਲਾਂ ਸਭ ਤੋਂ ਇਹੋ ਹੀ ਹਰਡਲ ਆਏਗੀ। ਪਹਿਲੀ ਰੁਕਾਵਟ ਭਗਤੀ 'ਚ ਇਹੋ ਹੀ ਹੈ ਵੀ ਬੰਦੇ ਕੋਲ ਬੰਦੇ ਨੂੰ ਰਿੱਧੀ ਸਿੱਧੀ ਫੁਰਨਾ ਪੈਂਦੀ। ਇਹੋ ਜੋਗੀਆਂ ਦਾ ਹਾਲ ਸੀ, ਉਹਨਾਂ ਕੋਲ ਇੰਨੀਆਂ ਰਿੱਧੀਆਂ ਸਿੱਧੀਆਂ ਸੀ ਸਾਰੀਆਂ, ਪਰ ਬਾਬੇ ਨਾਨਕ ਕਿਹਾ ਓਏ ਇਹ ਤੁਹਾਡਾ ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਮਾਰਗ ਹੈ ਸਾਰਾ ਹੈ, ਇਹ ਯੋਗ ਨਹੀਂ ਹੈ ਸਰ। ਆ ਦੇਖੋ ਮੈਂ ਆਪਣੇ ਗੁਰੂ 'ਤੇ ਕੈਸਾ ਯੋਗ ਸੁਣ ਕੇ ਆਇਆ, ਸੁਣਿਆ ਕਿ ਵੀ ਮੇਰੇ ਗੁਰੂ ਨੇ ਮੇਰੇ ਕੰਨ ਦੇ ਮੰਤਰ ਕੰਨ 'ਚ ਹੀ ਸੁਣਾ ਦਿੱਤਾ, ਅਤੇ ਆਹ ਮੈਂ ਯੋਗ ਲੈ ਕੇ ਆਇਆ। ਦੇਖੋ ਇਸ ਯੋਗ ਦਾ, ਇਸ ਯੋਗ ਨਾਲ ਕੀ ਹੁੰਦਾ ਹੈ, ਯੋਗ ਯੁਗ ਸਤਿਗੁਰ ਸਭ ਦੇ ਬੁਝਾਇਓ। ਮੇਰੇ ਸਤਿਗੁਰੂ ਨੇ ਹੋਰ ਕੁਛ ਨਹੀਂ ਦਿੱਤਾ। ਇਹੋ ਆਹੇਰਾ ਕੀਨੋ ਦਾਨ, ਨਾਨਕ ਹੈ ਕਰ ਕੇਵਲ ਨਾ। ਜਿਸ ਵੇਲੇ ਆ ਸਾਰੀ ਬਾਣੀ ਨਹੀਂ ਸੀ ਬਣੀ, ਅਸੀਂ ਕਿਸੇ ਨੂੰ ਜੇ ਪਿਆਰ ਨਾ ਕਹੀਏ ਨਾ ਭਾਈ ਸਾਰੀ ਬਾਣੀ ਨਾਮ ਜਪਾਉਂਦੀ ਹੈ, ਉਹ ਕਹਿੰਦੇ ਜੀ ਆ ਫਿਰ ਸਾਡੇ ਪੁਸ਼ਤ ਬਤੇਰੇ ਦਾਦੇ ਪੜਦਾਦਿਆਂ ਤੋਂ ਲੱਗੇ ਆ ਸਾਰੇ ਪਾਠ ਕਰਨ, ਬਾਣੀ ਨਿਤਨੇਮ ਜਪਜੀ ਸਾਹਿਬ ਦਾ ਪਾਠ ਸਾਰੇ, ਉਹ ਸਾਰੇ ਗਲਤ ਹੀ ਸੀ, ਤੁਸੀਂ ਚੰਗੇ ਆ ਗਏ ਹੋ ਨਵੇਂ। ਇਹ 300 ਸਾਲ ਦਾ ਸਾਡਾ ਉਹ ਹਾਲ ਹੋਇਆ ਹੈ ਭਈ ਇਹੋ ਹੀ ਲਈ ਤੁਰੀ ਹੈ ਨਾਮ ਵੱਲ, ਉਹਦਾ ਕੋਈ ਐਸਾ ਹੈ ਅਗਿਆਨੇ ਲਾਏ ਸਵਾਲਿਓ। ਸਾਰੀ ਕੌਮ ਨੂੰ ਉਹਨੇ 300 ਸਾਲ ਦਾ ਅਕਾਲ ਪੁਰਖ ਤੱਕ ਪਾਉਣਾ, ਐਸਾ ਗੁਰੂ ਕਾਲ ਵੇਲੇ ਨਾਮ ਜਪਾਉਂਦਾ ਸੀ ਸ਼ਬਦ ਦੱਸਦੇ, ਲੇਕਿਨ ਗੁਰੂ ਕਾਲ ਤੋਂ ਬਾਅਦ ਇਹ ਨਾਮ ਜਪਣਾ ਅਲੋਪ ਹੋ ਗਿਆ ਅਤੇ ਬਾਣੀ ਦੇ ਪਾਠ ਹੋਰ ਸਾਰਾ ਕਰਮ ਕਾਂਡ ਜ਼ਿਆਦਾ ਹੋ ਗਿਆ। ਬੜੀ ਧਿਆਨ ਨਾਲ ਵਾਚਣ ਵਾਲੀਆਂ ਚੀਜ਼ਾਂ ਵੀ ਇਹੋ ਜਿਹੇ ਸ਼ਬਦ ਕਿਉਂ ਆਇਆ, ਉਸ ਵੇਲੇ ਜੋਗੀਆਂ ਦਾ ਇੰਨਾ ਜ਼ੋਰ ਸੀ ਤਾਂ ਮਹਾਰਾਜ ਨੇ ਇਹੋ ਜਿਹੇ ਸ਼ਬਦ ਲਿਖੇ। ਭਾਈ ਮਤ ਗ੍ਰਿਸ਼ਤ ਨੂੰ ਛੱਡ ਕੇ ਭੱਡੋ, ਆਪਣੇ ਬੱਚਿਆਂ 'ਚ ਰਹੋ, ਕਿਉਂ ਜੰਗਲਾਂ 'ਚ ਭੱਜੇ ਫਿਰਦੇ ਹੋ, ਕਿਉਂਕਿ ਇਸ ਮਨ ਨੂੰ ਇੱਕ ਐਸਾ ਭੋਸ ਹੈ ਨਾ ਆਊਟਿੰਗ ਕਰਨ ਦਾ। ਚੰਗੇ ਭਲੇ ਅਸੀਂ ਨੌਕਰੀ ਕਰਕੇ ਆਰਾਮ ਨਾਲ ਛੁੱਟੀਆਂ 'ਚ ਨਾਮ ਵੀ ਜਪ ਸਕਦੇ ਹਾਂ, ਪਰ ਸਾਨੂੰ ਭੋਸ ਪਿਆ ਬਾਹਰ ਜਾਣ ਦਾ, ਪਿਕਨਿਕਾਂ ਕਰਦੇ ਹਾਂ ਬਾਹਰ ਜਾਂਦੇ ਜਿੱਥੇ ਦਸ ਇਹ ਵੀ ਇੱਥੋਂ ਨਿਕਲ ਚੱਲੋ, ਬਸ ਜਿੱਥੇ ਬੈਠੇ ਹਾਂ ਖਰੇ ਸਾਨੂੰ ਉੱਥੇ ਜਾ ਕੇ ਤਾਂ ਬੜਾ ਆਨੰਦ ਆਉਣਾ। ਉਹ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਪੱਜ ਸਾਰਿੰਗ ਪਾਣੀ ਔਰ ਵਾਰ ਪਾਰ ਸਾਹਿਬ ਇੱਕੋ ਦਿਨ, ਉਹਨੇ ਸੁੱਖ ਉਹਨੇ ਦੇਣਾ, ਉਹਨੇ ਤੁਹਾਡੇ ਅੰਦਰ ਆ ਕੇ ਅਤੇ ਪੂਰਨ ਸ਼ਾਂਤੀ ਵਰਤਾਉਣੀ ਹੈ, ਅਤੇ ਤੁਸੀਂ ਤੰਗ ਆ ਕੇ ਜਿਹੜੀਆਂ ਛੁੱਟੀਆਂ ਹੋਣ, ਚਲੋ ਜੀ ਫਲਾਨੇ ਥਾਂ ਪਹਿਲਾਂ ਸੀਟਾਂ ਰਿਜ਼ਰਵ, ਸਭ ਕੁਛ ਹੋਟਲ ਰਿਜ਼ਰਵ ਸਾਰੇ ਅੱਛਾ, ਉਹ ਫਿਰ ਉੱਥੇ ਜਾ ਕੇ ਹਵਾਈ ਵੀ ਹੋਏ ਆਉਂਦੇ ਆ, ਸਭ ਕੁਝ ਦੇ ਕੇ ਆਉਂਦੇ ਆ, ਉਹ ਥੱਕ ਥੁੱਕ ਕੇ ਆਣ ਕੇ ਘਰ ਆਣ ਕੇ ਪਹਿਲਾ ਕਦਮ ਅੰਦਰ ਰੱਖਦੇ ਆ ਅਤੇ ਕਹਿੰਦੇ ਆ ਈਸਟ ਐਂਡ ਵੈਸਟ ਹਾਂ ਇਸ ਦੀ ਵੈਸਟ। ਇਸ ਕਰਕੇ ਸਾਡੇ ਹੂਬੂ ਹਾਲਤ ਦੀ ਹੈ। ਬਾਬਾ ਨਾਨਕ ਕਹਿੰਦਾ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਬਾਹਰ ਢੂੰ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ
ਘਰ ਅੰਮ੍ਰਿਤ ਘਰ ਮਾਹੀ ਸੋ ਏਕਾਂਤੀ ਜਿਸ ਹਰਿਦਾ ਥਾਏ
ਜਿਹਨੇ ਆਪਣਾ ਮਨ ਟਿਕਾਉਣਾ ਸਿੱਖ ਰਿਹਾ ਜਿੱਥੇ ਭਾਣੇ 'ਚ ਨੌਕਰੀ ਲੱਗੀ ਹੈ ਬੱਚਿਆਂ 'ਚ ਬੈਠੇ ਹਾਂ ਉਸੇ ਥਾਂ ਬੜਾ ਟਾਈਮ ਹੁੰਦਾ ਬੰਦੇ ਕੋਲ ਲੇਕਿਨ ਮਨ ਹਰਾਮੀ ਅਤੇ ਹੁੱਜਤਾਂ ਢੇਰ ਹੁੰਦੀਆਂ ਟਾਈਮ ਬੜਾ ਹੁੰਦਾ ਹਰ ਇੱਕ ਕੋਲ ਨਾਮ ਜਪਣ ਲਈ ਲੇਕਿਨ ਉਹ ਟਾਈਮ ਨਾਮ ਜਪਣ 'ਤੇ ਨਹੀਂ ਲਾਏਗਾ ਉਹ ਜਾਏਗਾ ਅੱਛਾ ਚਲੋ ਜੀ ਬਾਹਰ ਚੱਲੀਏ ਉਹ ਮਤਲਬ ਆਹ ਹਾਲ ਯੋਗੀਆਂ ਦਾ ਸੀ ਯੋਗੀ ਚੰਗੇ ਪੱਲੇ ਵੱਡੇ ਵੱਡੇ ਰਾਜੇ ਆਪਣੀਆਂ ਰਾਣੀਆਂ ਛੱਡ ਕੇ ਨਾ ਯੋਗੀਆਂ ਨਾਲ ਐਸਾ ਗਲਤ ਰਾਸਤਾ ਤੋਰਿਆ ਸੀ ਬੜੇ ਬੜੇ ਰਾਜੇ ਬੜੇ ਬੜੇ ਆਪਣੀਆਂ ਰਾਣੀਆਂ ਕਾਰੋਬਾਰ ਹਾਥੀ ਘੋੜੇ ਸਭ ਛੱਡ ਕੇ ਹੋਰ ਜਾ ਕੇ ਯੋਗ ਲੈਂਦੇ ਸੀ ਉਹਦੇ ਕੋਲੋਂ ਗੋਰਖ ਤੋਂ ਔਰ ਜੰਗਲਾਂ 'ਚ ਔਰ ਐਡਾ ਵੱਡਾ ਜਥਾ ਹੋ ਗਿਆ ਜਿਹੜਾ ਕਿ ਗ੍ਰਿਸ਼ਤੀਆਂ ਕਿਉਂਕਿ ਇਹਨਾਂ ਕੋਲ ਬਾਹਰ ਜਾ ਕੇ ਮਨ ਨੂੰ ਟਿਕਾਉਣ ਥੋੜ੍ਹਾ ਜਿਹਾ ਸ਼ੁਰੂ ਕੀਤਾ ਪਹਿਲੀ ਜਿਹੜੀ ਆਉਂਦੀ ਹੈ ਉਹ ਰਿਧ ਸਿੱਧ ਆਉਣ ਲੱਗ ਪਏ ਸਾਡੇ ਜਪ 'ਚ ਪਹਿਲਾਂ ਹੀ ਹੈ ਫਿਰ ਰਿਧ ਸਿੱਧ ਅਵਰਾ ਸਾਧ ਇਹ ਹੋਰ ਸਵਾਦ ਹੈ ਇਹ ਨਾਮ ਵਾਲਾ ਰਸਤਾ ਨਹੀਂ ਹੈ ਇਹ ਬਾਈਫਰਕੇਸ਼ਨ ਹੈ ਇਹ ਕੋਈ ਫਰੀਵੇ ਹੋਰ ਹੀ ਹੈ ਰੱਬ ਵਾਲੀ ਭਗਤੀ ਵਾਲਾ ਨਹੀਂ ਹੈ ਭਗਤੀ ਵਾਲੇ ਨੂੰ ਆਪਣੇ ਆਪ ਰਿਧੀ ਸਿੱਧੀ ਆ ਜਾਂਦੀ ਹੈ ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਉਹ ਤਾਂ ਸਾਰਾ ਜਿਹਨਾਂ ਹਿਰਦੇ ਨਾਮ 'ਤੇ ਆਇਓ ਇਹ ਮੁੰਗਲੀ ਚੀਜ਼ਾਂ ਹੈ ਲੇਕਿਨ ਸਾਡੇ ਸਾਰੇ ਜਿੰਨੇ ਘਰ ਬਾਰ ਛੱਡ ਕੇ ਜਿਹੜੇ ਵਿਆਹ ਨਹੀਂ ਕਰਾਏ ਜਿੰਨੇ ਪੰਜਾਬ ਦੇ ਸੰਤ ਹੈ ਸਭ ਇਸੇ ਦੇ ਉੱਤੇ ਉਹਨਾਂ ਦਾ ਹਲਵਾ ਮਾਂਡਾ ਚੱਲਦਾ ਥੋੜ੍ਹਾ ਬਹੁਤਾ ਭਗਤੀ ਕੀਤੀ ਹੁੰਦੀ ਹੈ ਅੰਦਰ ਕੁਛ ਆ ਜਾਂਦਾ ਵਾ ਸਾਰੀ ਉਮਰ ਲਈ ਬਸ ਵੜ ਕਿਤੇ ਝਲਕਾਂ ਵੱਜ ਗਈਆਂ ਕਿਸੇ ਨੂੰ ਨਾਮ ਜਪਦੇ ਨੇ ਸਾਰੀ ਉਮਰ ਲਈ ਬੜਾ ਬਸ ਜਥੇ ਬਣਾ ਲਏ ਮੱਛੇ ਲੱਗ ਇਹ ਪਤਾ ਕੀ ਗੱਲ ਹੈ ਇਹ ਗੱਲ ਇਹ ਹੈ ਵੀ ਅਸੀਂ ਆਪਣੇ ਸ਼ਬਦ ਨਹੀਂ ਸਮਝਦੇ ਗੁਰੂ ਕਾਲ ਵੇਲੇ ਕੰਮ ਯੋਗੀ ਕਰਦੇ ਸੀ ਗੁਰੂ ਕਾਲ ਵੇਲੇ ਕੰਮ ਹਿੰਦੂਆਂ 'ਚ ਹੋ ਰਿਹਾ ਸੀ ਜਿਹਨਾਂ ਦੇ ਸੰਤ ਸਾਧ ਸਾਰੇ ਬਾਹਰ ਜੰਗਲਾਂ 'ਚ ਹੁੰਦੇ ਸੀ ਸਾਡਾ ਸਾਰੇ ਗੁਰੂ ਗ੍ਰਿਸ਼ਤੀ ਹੋਏ ਸਾਰੇ ਹੈਰਾਨਗੀ ਦੀ ਗੱਲ ਨਹੀਂ ਵੀ ਉਹਨਾਂ ਨੇ ਰੱਬ ਪਾਇਆ ਹੈਰਾਨਗੀ ਦੀ ਗੱਲ ਨਹੀਂ ਵੀ ਉਹਨਾਂ ਨੇ ਐਡਾ ਵੱਡਾ ਦੁਨੀਆਂ ਦਾ ਗਿਆਨ ਇਕੱਠਾ ਕਰ ਲਿਆ ਉਹ ਤੁਹਾਡੇ ਵਾਲੇ ਰਸਤੇ 'ਤੇ ਤੁਰੇ ਸੀ ਅਸੀਂ ਉਸ ਰਸਤੇ ਭੰਨਣੇ ਹੈ ਉਹ ਰਸਤਾ ਠੀਕ ਨਹੀਂ ਹੈ ਲੇਕਿਨ ਉਹਨਾਂ ਨਾਲ ਸਾਰੀ ਸਿੱਖੀ 'ਤੇ ਜਿੱਦਾਂ ਯੋਗੀ ਛਾਏ ਪਏ ਸੀ ਹੁਣ ਸਾਰੀ ਸਿੱਖੀ 'ਤੇ ਸੰਤ ਟੋਲਾ ਛਾਇਆ ਸਾਹਿਬ ਟਲਪੀ ਨਹੀਂ ਅਸੀਂ ਗ੍ਰਿਸ਼ਤੀ ਸਾਡੇ ਕੋਲ ਆਵੇ ਹਰ ਕੀ ਉਹ ਗ੍ਰਿਸ਼ਤੀ ਤਾਂ ਮਹਾਰਾਜ ਕਹਿੰਦਾ ਵੀ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚੇ ਗਤ ਪਾਈ ਅਸੀਂ ਆਪ ਨਹੀਂ ਪਾ ਸਕਦੇ ਰੱਬ ਨੂੰ ਇਸ ਕਰਕੇ ਐਸਾ ਰਾਹ ਹੈ ਜਿਹੜਾ ਸ਼ਬਦ ਦੱਸ ਰਿਹਾ ਮਹੱਲ ਚਲੋ ਜੀ ਬਾਬੇ ਨਾਨਕ ਬਾਬ 'ਤੇ ਕਹਾਣੀਆਂ ਬਣਾ ਲਈਆਂ ਗਿਆ ਸੀ ਬਾਹਰ ਗਿਆ ਸੀ ਆਹ ਜਿਹੜਾ ਲਿਖਾਰੀ ਹੈ ਜਿਹਨੇ ਸਭ ਤੋਂ ਜ਼ਿਆਦਾ ਸ਼ਬਦ ਦਿੱਤੇ ਘਰੋਂ ਨਿਕਲਿਆ ਹੀ ਨਹੀਂ ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਗਿਆ ਹੀ ਨਹੀਂ ਕਿਤੇ ਘਰੋਂ ਔਰ ਐਡਾ ਵੱਡਾ ਆਲਾ ਮਤਲਬ ਤੁਸੀਂ ਦੇਖ ਹੀ ਉਹਦੀ ਵਡਿਆਈ ਨਹੀਂ ਕਰ ਸਕਦੇ ਜਿਹਦਾ ਇਹ ਸ਼ਬਦ ਹੈ ਉਹ ਲਾ ਰਿਹਾ ਵੀ ਇਹ ਯੋਗੀ ਉਹ ਮੈਂ ਆਪਣੇ ਗੁਰੂ ਕੋਲੋਂ ਅਜੀਬ ਹੀ ਯੋਗ ਸੁਣ ਕੇ ਆਇਆ ਉਹਨੇ ਸਿਰਫ ਇੱਕ ਸ਼ਬਦ ਦਿੱਤਾ ਮੈਨੂੰ ਦੇਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ ਤਿੰਨ ਕੋ ਕਿਹਾ ਉਪਦੇਸੀਏ ਜਿਨ ਗੁਰੂ ਨਾਨਕ ਦਿਓ ਮੈਨੂੰ ਤਾਂ ਇੱਕ ਸ਼ਬਦ ਦੇ ਦਿੱਤਾ ਜਪਣ ਲਈ ਉਹਦੇ 'ਚ ਹੀ ਸਭ ਕੁਛ ਹੀ ਮੈਨੂੰ ਉਹਨੇ ਯੋਗ ਸਮਝਾਤਾ ਉਹ ਇੱਕ ਸ਼ਬਦ ਹੀ ਜਪਣਾ ਯੋਗੀਆਂ ਵਾਲੇ ਇੰਨੇ ਜੰਗਲਾਂ ਦੇ ਨਜ਼ਾਰੇ ਇੰਨੇ ਬਾਹਰ ਖੰਡ ਧਰਤੀਆਂ ਜਿੱਥੇ ਉਹ ਫਿਰਦੇ ਸੀ ਇੰਨੇ ਤੀਰਥਾਂ 'ਤੇ ਜਾਂਦੇ ਸੀ ਇੱਕ ਸ਼ਬਦ ਨਹੀਂ ਜਪਣਾ ਮਿਲ ਜਾਣਗੇ ਹਾਂ ਅਗਲਾ ਸ਼ਬਦ ਹੀ ਐਸਾ ਹੈ ਕਹਿੰਦਾ ਯੋਗੀਓ ਤੁਹਾਨੂੰ ਤਾਂ ਤੁਸੀਂ ਬਾਹਰ ਫਿਰਦੇ ਆਓ ਆਓ ਨੌ ਖੰਡ ਪ੍ਰਿਥਵੀ ਮੈਂ ਤੁਹਾਡੇ ਆਪਣੇ ਅੰਦਰ ਦੱਸਾਂ ਤੋ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ
ਨੌ ਖੰਡ ਪ੍ਰਿਥਵੀ ਕਿਸੇ ਤਨ ਮਹਿ ਰਵਿਆ ਨੌ ਖੰਡ ਪ੍ਰਿਥਵੀ ਕਿਸ ਤਨ ਮਹਿ ਰਵਿਆ
ਨੌ ਖੰਡ ਉਸ ਵੇਲੇ ਨੌ ਬਰਾ ਆਜ਼ਮ ਸੀ ਏਸ਼ੀਆ ਯੂਰਪਾ ਸਾਰੇ ਹਿੰਦੂ ਇਹ ਸਾਰੇ ਨੌ ਖੰਡ ਧਰਤੀ ਦੇ ਨੌ ਖੰਡ ਹੁੰਦੇ ਸੀ ਧਰਤੀ ਨੌ ਹਿੱਸਿਆਂ 'ਚ ਵੰਡਿਆ ਹੁੰਦਾ ਸੀ ਪਤਾ ਨਹੀਂ ਉਦੋਂ ਮੇਰਾ ਖਿਆਲ ਆ ਨਵਾਂ ਅਮੈਰੀਕਾ ਵੀ ਸ਼ੁਰੂ ਹੋ ਗਿਆ ਹੋਣਾ ਪਰ ਨੌ ਖੰਡ ਪ੍ਰਿਥਵੀ ਇਹ ਯੋਗੀਆਂ ਨੂੰ ਜਿੱਦਾਂ ਸਾਡੇ ਲੋਕਾਂ ਨੂੰ ਭੋਸ ਹੈ ਨਾ ਭਈ ਹਾਂ ਜੀ ਬਾਹਰ ਸਾਨੂੰ ਬੜਾ ਸਵਾਦ ਆਉਣਾ ਮਨ ਨਾ ਹਮੇਸ਼ਾ ਹੀ ਸੁੱਖ ਭਾਲਦਾ ਹੈ ਵੈਰਾਇਟੀ ਇਜ਼ ਦੀ ਸਪਾਈਸ ਆਫ ਲਾਈਫ ਥੋੜ੍ਹਾ ਜਿਹਾ ਚੇਂਜ ਮੰਗਦਾ ਨਾ ਮੈਂ ਤੁਹਾਨੂੰ ਸਾਫ ਕਹਿਣਾ ਇਸੇ ਕਰਕੇ ਜਾਈਦਾ ਨਾ ਹੰਬ ਜਾਈਦਾ ਕੱਜ ਸਰਾ ਥਰਾ ਉੱਥੋਂ ਬਾਅਦ ਫਿਰ ਚੱਲ ਜਾਂਦਾ ਅਤੇ ਜੇ ਜਿੱਥੇ ਹਵਾਈ ਜਾਂਦੇ ਹੋ ਜੇ ਕਿਤੇ ਹਵਾਈ ਸਾਡੇ ਅੰਦਰ ਹੀ ਮਿਲ ਜਾ ਸਾਨੂੰ ਆਹ ਯੋਗੀਆਂ ਨੂੰ ਉਪਦੇਸ਼ ਹੈ ਯੋਗੀਓ ਤੁਸੀਂ ਜੰਗਲਾਂ 'ਚ ਮਾਰ ਸਭ ਭੱਜੇ ਬੜਾ ਮੌਤ ਕਰਦੇ ਸੀ ਜੰਗਲਾਂ 'ਚ ਉਹ ਜਬ ਝੂਮ ਕੇ ਜਾਂਗੇ ਨੇ ਆਤੇ ਹੈ ਮਸਤੀ ਕਾ ਰੰਗ ਜਮਾਤੇ ਹੈ ਚਸ਼ਮੇ ਤੰਬੂਲ ਵਜਾਤੇ ਹੈ ਗਾਤੀ ਹੈ ਮਲਹਾਰ ਹਵਾ ਬਾਬਾ ਉਹ ਜੋਗੀ ਦੀ ਇੱਕ ਨਦਮ ਅਸੀਂ ਪੜ੍ਹਦੇ ਹੁੰਦੇ ਸੀ, ਹੁਣ ਸਾਨੂੰ ਸਮਝ ਆਉਂਦੀ ਹੈ। ਪੁਜਾਰੇ ਤਾਂ ਮੌਜਾਂ ਲੈਂਦੇ ਸੀ ਜੰਗਲਾਂ 'ਚ, ਉਹ ਕਹਿੰਦੇ ਤੁਮ ਹਮ ਜੋ ਜੰਜੀਰੇ ਤੋੜ ਚੁੱਕੇ ਤੁਮ ਲਾ ਕੇ ਵਹੀ ਪਨਾਤੇ ਹੋ, ਤੁਮ ਕਹਿੰਦੇ ਮੁਰਕੇ ਤੁਮ ਕੋਈ ਸ਼ਿਕਵਾ ਘੋੜੇ ਹਾਥੀ ਕਾ, ਕੋਈ ਦਾਵਾ ਮਾਨ ਹਾਥੀ ਕਾ, ਤੁਮ ਲਾ ਕਰ ਹਮੇ ਸੁਣਾਤੇ ਹੋ, ਹਮ ਜੋ ਜੰਜੀਰੇ ਤੋੜ ਚੁੱਕੇ ਤੁਮ ਲਾ ਕੇ ਵਹੀ। ਉਹ ਦੁਨੀਆਂ ਨੂੰ ਛੱਡ ਕੇ ਸਾਰਾ ਅਤੇ ਬਾਹਰ ਜੋਗੀ 'ਤੇ ਸਾਰਾ, ਉਹਨਾਂ 'ਤੇ ਵੀ ਚਸ਼ਮੇ ਆ, ਜਦੋਂ ਬੱਦਲ ਆਉਂਦੇ ਆ ਚਸ਼ਮੇ 'ਚ ਪਾਣੀ ਪੈਂਦਾ, ਅਸੀਂ ਰਾਮ ਨਜ਼ਾਰੇ ਦੇਖਦੇ, ਤੰਬੂਰੇ ਵੱਜਦੇ ਪਾਣੀ ਦੇ, ਸਾਰੇ ਜੋਗੀਆਂ ਕੀ ਆ ਬਾਹਰ, ਅਸਾਧਾਂ ਦਾ ਇਹੋ ਡੇਰੇ ਹੁੰਦਾ, ਇੱਦਾਂ ਦੇ ਹੁੰਦੇ ਬਾਹਰ ਜੀ, ਘਰ ਨਹੀਂ ਰਹਿਣਾ ਗ੍ਰਿਸ਼ਤੀਆਂ 'ਚ। ਗੁਰੂਆਂ ਨਾਲ ਚੱਲ ਕੇ ਦੱਸ ਦਿੱਤਾ ਸਾਨੂੰ, ਗੁਰਸਿੱਖ ਮੀਤ ਚਲੋ, ਗੁਰਸਿੱਖੀ ਨੂੰ ਹੋਸ਼ ਕਰਨੀ ਪੈਣੀ ਆ, ਜਿੰਨੇ ਸੰਤ ਡਮੀਆਂ ਸਾਰੀ ਸਿੱਖੀ ਨੂੰ ਲੁੱਟ ਰਹੇ ਨੇ, ਜਿੰਨੇ ਸਾਧ ਸੰਤ ਨੇ ਸਾਰੇ, ਕਿਸੇ ਕੋਈ ਵੀ ਗੁਰਮਤ 'ਤੇ ਨਹੀਂ ਚੱਲ ਰਿਹਾ, ਇਹ ਤਰੀਕਾ ਨਹੀਂ ਹੈ। ਗੁਰੂਆਂ ਨੇ ਚੱਲ ਕੇ ਦਿਖਾ ਦਿੱਤਾ, ਰੱਬ ਤੁਹਾਡੇ ਅੰਦਰ ਆ, ਸਾਰੀ ਜੋਗੀਆਂ ਨੂੰ ਐਸਾ ਉਪਦੇਸ਼ ਦੇ ਰਹੇ ਨੇ, ਕਹਿੰਦੇ ਜੋਗੀਓ ਤੁਸੀਂ ਬਾਹਰ ਜਾਂਦੇ, ਬਾਹਰ ਦੇ ਨਜ਼ਾਰੇ ਦੇਖਦੇ ਹੋ ਕੁਦਰਤ ਦੇ, ਆਓ ਤੁਹਾਨੂੰ ਆਪਣੇ ਸਰੀਰ ਦੇ ਅੰਦਰ ਹੀ ਦਿਖਾਲਦਾ। ਇਹ ਉਹ ਸ਼ਬਦ ਹੈ ਜਿਹੜਾ ਮਹਾਂਭਾਰਤ ਦੇ ਉਸ ਸੀਨ ਨੂੰ ਕੱਟ ਕੇ ਰੱਖ ਦਿੰਦਾ ਹੈ, ਜਿਹਦੇ ਵਿੱਚ ਆਪਣਾ ਕ੍ਰਿਸ਼ਨ ਮਹਾਰਾਜ ਮੂੰਹ ਅੱਡ ਕੇ ਉਹ ਸਾਰੀ ਪ੍ਰਿਥਵੀ ਉਹਨੂੰ ਦਿਖਾ ਰਹੇ ਨੇ, ਸਾਰੀ ਪਿਆ ਦੇਖ ਮੇਰੇ ਅੰਦਰ। ਉਹ ਬੜਾ ਪਰਾ ਗਿਆਨੀ ਸੀ ਕ੍ਰਿਸ਼ਨ, ਸਭ ਕੁਛ ਉਹਦੇ ਅੰਦਰ ਸੀ, ਪਰ ਆਪ ਹੀ ਰੱਬ ਬਣ ਗਏ। ਕਿਹੜਾ ਅਰਜਨ, ਮੈਂ ਹੋਈ ਹਾਂ ਸਭ ਕੁਛ, ਮੈਂ ਹੀ ਮੈਂ ਕੀਤੀ, ਤੂੰ ਨਹੀਂ ਕੀਤੀ, ਕਿਉਂਕਿ ਉਹਦੇ ਅੰਦਰ ਜਦੋਂ ਇੰਨੀ ਚੀਜ਼ ਹੋ ਗਈ ਉਹ ਹਰ ਇੱਕ ਖੁੰਝ ਜਾਂਦਾ। ਉਹ ਜਿਸ ਵੇਲੇ ਉਹ ਦਿਖਾ ਰਿਹਾ ਉਹਦੇ ਮੂੰਹ 'ਚੋਂ, ਕਹਿੰਦਾ ਦੇਖੋ ਸਭ ਮੈਂ ਹੀ, ਸਭ ਮੇਰੇ ਅੰਦਰ ਹੀ ਆ ਸਭ ਕੁਛ, ਇਸ ਕਾਇਆ ਦੇ ਅੰਦਰ। ਆਹ ਜੋਗੀਆਂ ਨੂੰ ਉਪਦੇਸ਼ ਦੇ ਰਿਹਾ, ਔਰ ਇਹ ਐਸਾ ਸ਼ਬਦ ਹੈ ਵੀ ਗੁਰੂਆਂ ਨੇ ਕਰਕੇ ਦਿਖਾ ਦਿੱਤਾ ਵੀ ਬਾਹਰ ਨੌ ਖੰਡ ਪ੍ਰਿਥਵੀ ਤੁਸੀਂ ਫਿਰਦੇ ਹੋ, ਔਰ ਤੁਸੀਂ ਜਾ ਕੇ ਗੋਰਖ ਨੂੰ ਨਮਸਕਾਰ ਕਰਦੇ ਹੋ, ਕਹਿੰਦੇ ਮੇਰਾ ਅੰਦਰ ਹੀ ਨਿਮਖ ਨਮਸਕਾਰ ਕਰ ਰਹੇ ਹਾਂ ਉਸ ਪਰਮੇਸ਼ਰ ਨੂੰ, ਆਪ ਅੰਦਰ ਮੇਰੇ ਆ ਗਿਆ, ਔਰ ਨਿਮਖ ਨਮਸਕਾਰ ਆ, ਨਿਮਖ ਕੀ ਮੈਂ ਉਹਦੇ ਪਿਆਰ ਦੇ ਨਾਲ ਗੁਰਮੰਤਰ ਉਹਦਾ ਸ਼ਬਦ ਉਚਾਰਦਾ ਔਰ ਉਹਨੂੰ ਯਾਦ ਕਰਦਾ। ਨਿਮਖ ਪਹਿਲਾ ਆਇਆ ਵੀ ਬਾਹਰ ਨਾ ਭਾਵੋ, ਉਹ ਸਾਰੀ ਚੀਜ਼ ਅੰਦਰ ਹੈ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਮਸਕਾਰ, ਮੈਂ ਇੱਕ ਨਿਮਖ ਨਹੀਂ ਹਟਦਾ ਨਾਮ ਜਪਣੋ, ਨਿਮਖ ਨਮਸਕਾਰ, ਦੇਖਿਆ ਗੁਰ ਕੀ ਮੁੰਦਰਾ ਕਹਾਣੀ, ਦੇਖਿਆ ਗੁਰ ਕੀ ਮੁੰਦਰਾ ਕਹਾਣੀ, ਦਿਰੜੇ ਉਹ ਏਕ ਨਿਰੰਕਾਰ, ਦਿਰੜੇ ਉਹ ਏਕ ਨਿਰੰਕਾਰ, ਮੁਕ ਸਤਿਗੁਰ ਸਭ ਦੇ ਬੁਝਾਇਓ, ਮੁਕ ਸਤਿਗੁਰ ਸਭ ਦੇ ਬੁਝਾਇਓ, ਯੋਗ ਤੇ ਸੁਣੇ ਆਇਓ ਗੁਰ ਤੇ, ਯੋਗ ਤੇ ਸੁਣੇ ਆਇਓ ਗੁਰ ਤੇ। ਬੜੀ ਮੁਸ਼ਕਲ ਤੋਂ ਕਹਿ ਦੇਖਿਆ ਗੁਰ ਕੀ ਮੁੰਦਰਾਂ ਕਾਨੀ, ਦਿਰੜਿਓ ਏਕ ਨਿਰੰਕਾਰ। ਯੋਗੀਆਂ ਦੀ ਦੇਖਿਆ ਬੜੀ ਮਸ਼ਹੂਰ ਸੀ, ਜਿੱਦਾਂ ਸਾਡੀ ਖੰਡੇ ਬਾਠੇ ਦੀ ਪੌਲ ਹੈ, ਯੋਗੀਆਂ ਦੀ ਵੀ ਪੌਲ ਹੁੰਦੀ ਸੀ। ਯੋਗੀ ਵੀ ਆਪਣੀ ਰਸਮ ਪੂਰੀ ਕਰਦੇ ਸੀ, ਕਿਸੇ ਨੂੰ ਚੇਲਾ ਬਣਾਉਣ ਲੱਗੇ, ਉਹ ਦੇਖਿਆ ਅਸੀਂ ਸਖਤ ਸੀ ਵੀ ਉਹਨੂੰ ਪਹਿਲਾਂ ਤਾਂ ਗ੍ਰਸਥ ਛੱਡਣਾ ਪੈਂਦਾ ਸੀ, ਉਹਨਾਂ ਦੇ ਨਾਲ ਜੰਗਲਾਂ 'ਚ ਰਹਿਣਾ ਪੈਣਾ ਸੀ, ਫਿਰ ਉਹਨਾਂ ਦੀ ਸ਼ਰਤ ਸੀ, ਉਹਨਾਂ ਦੇ ਰਹਿਤਨਾਮਾ ਇਹ ਹੈ ਵੀ ਤੁਸੀਂ ਘਰ ਘਰ ਜਾ ਕੇ ਗ੍ਰਸਥੀਆਂ ਦੇ ਮੰਗ ਕੇ ਆਟਾ ਲਿਆਉਣਾ, ਅਤੇ ਇੱਥੇ ਜੰਗਲ 'ਚ ਬੈਠ ਕੇ ਇਕੱਠੀ ਫਿਰ ਫੀਸਟ ਕਰਾਂਗੇ। ਉਹ ਫਿਰ ਇਕੱਠੇ ਖਾਂਦੇ ਸੀ ਜੰਗਲ 'ਚ, ਇੱਕ ਜੋਗੀ ਨੂੰ ਪੇਚ। ਇਸ ਤਰ੍ਹਾਂ ਜੋਗੀ ਉਹਨਾਂ ਦਾ ਗੁਜ਼ਾਰਾ ਕੀ ਸੀ, ਕਿਰਤ ਨਹੀਂ ਸੀ ਕਰਦੇ ਉਹ ਗ੍ਰਸਥੀਆਂ ਕੋਲੋਂ ਆ ਕੇ ਮੰਗ ਕੇ ਖਾ ਕੇ ਬਾਹਰ ਜਾ ਕੇ ਅਤੇ ਸਾਰੇ ਖਾਂਦੇ ਪੀਂਦੇ ਸੀ। ਅਤੇ ਉਹ ਇਸੇ ਕਰਕੇ ਉਹ ਸ਼ਬਦ ਆਇਆ ਆਸ ਆਸ ਪਾਸ ਪੰਜ ਜੋਗੀਆ ਬੈਠੇ ਵਿੱਚ ਨਕਟ ਦੇ ਰਾਣੀ, ਉਹ ਨਕਟੀ ਕੋ ਠੰ ਇੰਨੇ ਮਾਇਆ 'ਚ ਲਿਪਟੇ ਪਏ ਸੀ। ਉੱਦਾਂ ਕਹਿੰਦੇ ਅਸੀਂ ਮਾਇਆ ਛੱਡੀ ਆ, ਮਤਲਬ ਦੁਨੀਆਂ ਛੱਡਣ ਨੂੰ ਉਹ ਮਾਇਆ ਛੱਡਣੀ ਕਹਿੰਦੇ ਸੀ, ਵੀ ਦੁਨੀਆਂ 'ਚ ਨਾ ਰਹੋ, ਇਹ ਮਾਇਆ ਹੈ, ਜੰਗਲਾਂ 'ਚ ਚਲੇ ਜਾਂਦੇ ਸੀ। ਤੋ ਉਹਨਾਂ ਦੀ ਜਿਹੜੀ ਦੀਖਿਆ ਸੀ, ਜਿਹਨੂੰ ਦੀਖਿਅਤ ਕਰਨਾ ਹੁੰਦਾ ਸੀ, ਔਰ ਜੋਗੀ ਫਿਰ ਉਹਨੂੰ ਤਿਆਰ ਕਰਕੇ ਇੱਕ ਡੂੰਘਾ ਸਾਰਾ ਟੋਆ ਪੱਟਦੇ ਸੀ ਉਹਦੇ ਲੱਕ ਬਰੋਬਰ। ਉਸ ਟੋਏ 'ਚ ਉਹਨੂੰ ਖੜ੍ਹਾ ਕਰਕੇ ਨਾ, ਜਿਹਨੂੰ ਦੀਖਿਆ ਦੇਣੀ ਹੁੰਦੀ ਸੀ ਉਹਨੂੰ ਖੜ੍ਹਾ ਕਰਕੇ ਫਿਰ ਆਲੇ ਦੁਆਲੇ ਮਿੱਟੀ ਪਾਉਂਦੇ ਸੀ ਜਿਹੜੀ ਪੱਟੀ ਸੀ, ਉਹਨੂੰ ਐਨ ਗੱਢ ਕੇ ਫਿਰ ਲੱਤਾਂ ਨਾਲ ਲਤੜਦੇ ਸੀ, ਲਤੜ ਕੇ ਵੀ ਹਿੱਲੇ ਨਾ। ਐਨ ਜਦੋਂ ਐਨ ਗੱਢ ਦਿੱਤਾ ਜੋਗੀ ਨੂੰ, ਫਿਰ ਉਹਦੇ ਕੰਨ ਪਾੜਦੇ ਸੀ, ਕੰਨ ਪਾੜ ਕੇ ਫਿਰ ਸ਼ੀਸ਼ੇ ਦਾ ਬਲੌਰ ਅਰਦਾ ਮੁੰਦਰਾ ਪਾਉਂਦੇ ਸੀ, ਜਿਹਨੂੰ ਮੁੰਦਾ ਸੰਤੋਖ ਸਰਮਪਦ ਚੋਲੀ ਧਿਆਨ ਕੀ ਕਰੇ ਭਪੂਰ। ਉਹ ਮੁੰਦਰਾ ਜਿਹੜਾ ਸੀ ਨਾ, ਉਹਨਾਂ ਦੀ ਦੇਖਿਆ ਸੀ ਵੀ ਉਹ ਫਿਰ ਨਾ ਕੰਨ ਪਾੜ ਕੇ ਅਤੇ ਉਹਦੇ ਮੁੰਦਰਾ ਪਾ ਦਿੰਦੇ ਸੀ, ਮੋਟਾ ਸਾਰਾ ਬਲੌਰ ਦਾ ਸ਼ੀਸ਼ੇ ਦਾ। ਉਹ ਜਿਹੜਾ ਮੁੰਦਰਾ ਹੁੰਦਾ ਸੀ ਨਾ, ਜਿਹਦੇ ਮੁੰਦਰਾ ਵਾਲਾ ਜੋਗੀ ਹੋਵੇ ਨਾ, ਵੀ ਉਹ ਫਿਰ ਦੀਖਿਅਤ ਜੋਗੀ ਹੁੰਦਾ ਸੀ ਜਿਹਦੇ ਮੁੰਦਰਾ ਪਿਆ ਹੋਵੇ। ਮਹਾਰਾਜ ਕਹਿੰਦੇ ਆ ਮਿਹਨਤ ਅੱਗੇ ਦੀਖਿਆ ਦੇਤੀ ਹੈ, ਦੀਖਿਆ ਗੋਰੇ ਕੀ ਹੇ ਮੁੰਦਰਾ ਕਾਨ। ਤੁਹਾਡੇ ਤੇ ਕੰਨ 'ਚ ਮੁੰਦਰਾ ਪਾਉਂਦੇ, ਮੇਰੇ ਕੰਨ 'ਚ ਮੰਤਰ ਦੀਖਿਆ ਆਖ ਸੁਣਾਇਆ, ਮੈਨੂੰ ਸ਼ਬਦ ਜਿਹੜਾ ਦਿੱਤਾ ਉਹੀ ਮੁੰਦਰੀਆਂ ਮੰਦਰਾਂ, ਮੇਰਾ ਸ਼ਬਦ ਮੁੰਦਰਾਂ। ਇਹ ਮਜ਼ਹਬ ਦੀਆਂ ਮੁੰਦਰਾਂ ਦਾ ਹੀ ਸਾਰਾ ਰੈਵੋਲਿਊਸ਼ਨਰੀ ਗਿਆਨ ਹੈ ਸਾਡੇ ਕੋਲ। ਹਿੰਦੂਇਜ਼ਮ 'ਚ, ਬ੍ਰਾਹਮਣਿਜ਼ਮ 'ਚ, ਸਾਰਿਆਂ 'ਚ, ਬਾਹਰਲੇ ਮਜ਼ਹਬ ਦੇ, ਹਰ ਮਜ਼ਹਬ ਦੇ ਵਿੱਚ ਮਜ਼ਹਬ ਦੇ ਚਿੰਨ੍ਹ ਬਾਹਰਲੇ ਬੜੇ ਜ਼ਰੂਰੀ ਸੀ। ਯੋਗੀਆਂ ਦੇ ਇਹ ਮੁੰਦਾ ਕੰਨ 'ਚ ਹੋਵੇ, ਹੱਥ 'ਚ ਠੂਠਾ ਹੋਵੇ, ਅਤੇ ਇਸ ਤਰ੍ਹਾਂ ਮਤਲਬ ਯੋਗੀ ਜੰਗਲਾਂ 'ਚ ਰਹਿੰਦਾ ਹੋਵੇ, ਯੋਗੀ ਹੋਵੇ, ਉਹਨਾਂ ਦੀਆਂ ਨਿਸ਼ਾਨੀਆਂ ਸੀ ਬਾਹਰਲੀਆਂ, ਵੀ ਸਰੀਰ ਦੇ ਉੱਤੇ ਕੋਈ ਐਸੀ ਨਿਸ਼ਾਨੀ ਪਾਓ ਜਿਹੜਾ ਕਿ ਸਾਡਾ ਸੈਕਟ ਕਲਟ ਅਲੈਦਾ ਨਜ਼ਰ ਆਏ। ਜੇ ਇਹਨੂੰ ਕਲਟ ਕਹਿਦਾ ਉਹਨਾਂ 'ਤੇ ਬੜੀ ਅੱਛੀ ਚੀਜ਼, ਅਲੈਦਾ ਕਲਟ। ਇੱਦਾਂ ਸਿੱਖਾਂ ਨਾਲ ਵੀ ਪੰਜ ਕਕਾਰ ਪਵਾ ਕੇ ਕੱਪੜਾ ਲੈਦਾ ਕਲਟ ਬਣਾ ਲਿਆ। ਪੰਜ ਕਕਾਰ ਮੁੰਦਰਾਂ ਵੈ, ਭਗਉਤੀ ਮੁੰਦਰਾਂ, ਮਨ ਮੋਇਆ ਮਾਇਆ, ਇਹ ਤਾਂ ਸੰਜਮੇ ਪ੍ਰਭ ਕੀ ਨਹੀਂ ਨਾ ਪਏ। ਇਹ ਸੰਜਮ ਇਹ ਜਿਹੜੇ ਸਾਰੇ ਕਰ ਰਹੇ, ਇਹ ਸਾਰੇ ਬਾਹਰਲੇ ਉਹ ਲੋਕ ਕਰ ਰਹੇ ਸੀ ਜਿਹਨਾਂ ਬਾਬਤ ਲਿਖਿਆ ਵੀ ਇਹ ਬਾਹਰਲਾ ਉੱਤੇ ਕੋਈ ਵੀ ਜਿਹੜਾ ਚੀਜ਼ ਪਾਉਣੀ ਹੈ ਜਿਸਮ ਦੇ ਉੱਤੇ, ਉਹ ਭੇਖ ਬਣ ਜਾਂਦਾ ਹੈ, ਉਹ ਇੱਕ ਕਲਟ ਬਣ ਜਾਂਦਾ ਵੀ ਅਲਹਿਦਾ ਫਿਰਕਾ, ਅਲਹਿਦਾ ਕਲਟ ਹੈ। ਇਸ ਕਰਕੇ ਇਹਨਾਂ ਦਾ ਕਲਟ ਅਲਹਿਦਾ ਸੀ ਯੋਗੀਆਂ ਦਾ, ਉਹਨਾਂ ਨਾਲ ਮੁੰਦਰਾ ਕੰਨ 'ਚ ਪਾਉਂਦੇ ਸੀ, ਪਾੜ ਕੇ ਦੇਖਿਆ ਸੀ। ਸਾਡੇ ਖੰਡੇ ਬਾਠੇ ਦੇ ਸਾਂ ਪੌਲ ਪਲਾ ਦਿੰਦੇ ਚਲੀ ਜਾਓ, ਹੁਣ ਉਹਦੇ ਨਾਲ ਸਾਨੂੰ ਆ ਮੁੰਦਰਾਂ ਦੀਆਂ ਲੜਾਈਆਂ ਜਾ ਰਹੀਆਂ। ਜਿਸ ਕਰਕੇ ਸਿਰਫ ਸ਼ਬਦ ਹੈ ਅਤੇ ਸਤਿਗੁਰ ਇਹ ਸ਼ਬਦ ਬੁਝਾਇਓ, ਸਾਡੀ ਦੇਖਿਆ ਸਿਰਫ ਸ਼ਬਦ ਹੈ, ਗੁਰਮੰਤਰ ਹੈ, ਲੇਕਿਨ ਗੁਰਮੰਤਰ ਦੇ ਨਾਲ ਦੇਖ ਲਓ ਤੁਸੀਂ, ਉਹ ਤਾਂ ਕੋਈ ਦ੍ਰਿੜਦਾ ਨਹੀਂ ਹੈ, ਉਹ ਕੋਈ ਦੱਸਦਾ ਨਹੀਂ ਹੈ, ਜੋ ਬਾਣੀ 'ਚ ਐਨ ਸਾਫ਼ਦਾਰ ਹੈ, ਬਾਕੀ ਸਾਰਾ ਕੁਛ ਸਾਡੇ ਗੱਲ ਪਾਈ ਜਾਂਦੇ। ਇਸ ਕਰਕੇ ਮੁੰਦਰਾਂ ਸਾਡੀਆਂ ਮੁੰਦਰਾਂ ਕੀ ਹੈ, ਸਾਡੇ ਕਕਾਰ ਕੀ ਹੈ, ਉਹ ਕੰਨ 'ਚ ਮੰਤਰ ਸੁਣਦੇ, ਨੌ ਪਾਤਸ਼ਾਹੀਆਂ ਕੰਨ 'ਚ ਮੰਦਰ ਦਿੰਦੀਆਂ ਸੀ, ਦਸਮ ਪਾਤਸ਼ਾਹ ਨੇ ਖੰਡੇ ਬਾਟੇ 'ਤੇ ਥਾਣੀ ਕਰ ਦਿੱਤਾ। ਇਸ ਕਰਕੇ ਸਾਡੀ ਮੁੰਦਰਾ ਕੀ ਹੈ, ਸਾਡੀ ਮੁੰਦਰਾ ਸ਼ਬਦ ਹੈ। ਮੋਕੋ ਸਤਗੁਰ ਸ਼ਬਦ ਲੈ ਸਿੱਖਾ, ਸ਼ਬਦ ਦੀ ਕਮਾਈ ਕਰ, ਤੇਰੇ ਅੰਦਰ ਹੀ ਨੌ ਖੰਡ ਪ੍ਰਿਥਵੀ ਆ ਜਾਣੀਆਂ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਇਹ ਨਿਮਖ ਨਮਸਕਾਰ ਦੇਖਿਆ ਗੁਰ ਕੀ ਮੁੰਦਰਾ ਕਾਨੀ, ਦੇਖਿਆ ਗੁਰ ਮੁੰਦਰਾ ਕਾਨੀ, ਇਹ ਦਿਰੜਿਓ ਏਕ ਨਿਰੰਕਾਰਾ, ਦਿਰੜਿਓ ਏਕ ਨਿਰੰਕਾਰਾ। ਦਿਰੜਿਓ ਏਕ, ਰੱਬ ਜਿਹਦਾ ਆਕਾਰ ਕੋਈ ਨਹੀਂ, ਉਹ ਦਿਸਦਾ ਨਹੀਂ ਹੈ, ਉਹਦੀ ਦੇਹ ਨਹੀਂ ਹੈ, ਸਾਨੂੰ ਇਹ ਦਰੜਾਇਆ। ਤੁਸੀਂ ਗੋਰਖ ਨੂੰ ਮੰਨਦੇ ਹੋ ਜਿਹਦੀ ਦੇਹ ਹੈ, ਤੁਸੀਂ ਬਾਹਰਲੇ ਜਿਸਮ ਨੂੰ ਮੰਨਦੇ ਹੋ। ਮਹਾਰਾਜ ਕਹਿੰਦੇ ਆ ਮੇਰੇ ਗੁਰੂ ਨਾ, ਮੈਨੂੰ ਕੀ ਦਰੜਾਤਾ ਵੀ ਇਹ ਸ਼ਬਦ ਜਪੀ ਚੱਲ, ਅਤੇ ਜਿਹੜਾ ਇੱਕ ਜਿਹਦੀ ਦੇਹ ਹੈ ਨਹੀਂ, ਦਿਰੜਿਓ ਮੈਨੂੰ ਉਹ ਪੱਕਾ ਕੀਤਾ, ਦਿਰੜਿਓ ਏਕ
ਜੋਗ ਜਗਤੈ ਸੰਗ ਜੋਗ ਜੁਗਤੈ ਹੇ ਪੰਜ ਚੇਲੇ ਮਿਲੇ ਪਏ ਇਕੱਠਰਾ, ਪੰਜ ਚੇਲੇ ਮਿਲੇ ਪਏ
के कस कै वस किए के कस कै वसे दस बैरागने आगे आकारी दस बैरागने आगे आकारी तब निर्मल जोगी थिए तब निर्मल जोगी थिए
बड़ा गूढ़ा ब्रह्म ज्ञान है नौजवान मुंडा भी 22 साल का गुरु अर्जन 16 साल की उम्र च गद्दी लै गया जदू बच्चा 11वीं च पढ़ता है और सब तो ज्यादा शब्द साढ़े को और सब तो वड्डे महाबली पांच जड़े काम क्रोध लोभ मोह हंकार जित के अपने चेले बना लिया ऐसा नौजवानी उम्र दे विच करके दस दिता भी बेड़ा बंध ना सके वो बंधन की वेला पर सरवर जद उछले तप तरन दुहेला ना बाबा नानक कहता फरीद नूं बेड़ा कि नहीं बन सकता जवानी च ਸਾਡੇ ਸਾਰੇ ਮਜੋਰਿਟੀ ਗੁਰੂਆਂ ਦੀ ਜਵਾਨੀ 'ਚ ਪਾਇਆ ਉਹਨਾਂ ਇਹ ਸਾਡੇ ਲਈ ਸੀਧ ਹੈ ਇਸ ਹੋਰ ਕਲਯੁੱਗ 'ਚ ਜਿਸ ਵੇਲੇ ਕਿ ਕਾਮ ਔਰ ਡਰੱਗਸ ਦਾ ਇੰਨਾ ਸੈਕਸ ਅਤੇ ਡਰੱਗਸ ਦਾ ਇੰਨਾ ਜ਼ੋਰ ਹੈ ਸਾਡੇ ਨੌਜਵਾਨ ਗੁਰੂਆਂ ਨੇ ਕਰਕੇ ਦੱਸ ਦਿੱਤਾ ਕਲਯੁੱਗ ਦੇ ਵਿੱਚ ਉਹ ਕਹਿੰਦੇ ਪੰਜ ਚੇਲੇ ਮਿਲ ਪਏ ਇਕੱਤਰਾ ਉਹ ਚੇਲੇ ਬਣਾ ਲਏ ਮੈਂ ਪੰਜੇ ਔਰ ਬਰਾਗਣਾ ਇਹ ਵੀ ਬਿਰਤੀਆਂ ਹੈ ਦਸ ਆ ਦੇਖਣ ਦੀ ਬਿਰਤੀ ਛੂਹਣ ਦੀ ਬਿਰਤੀ ਇਹ ਸਾਰੀਆਂ ਜਿੰਨੀਆਂ ਕਹਿੰਦਾ ਮੇਰੇ ਵੱਸ 'ਚ ਕੀ ਮਜਾਲ ਆ ਮੇਰਾ ਕੋਈ ਹਰਕਤ ਵੀ ਜਿਸਮ ਦੀ ਹਰਕਤ ਵੀ ਮੇਰੀ ਕੋਈ ਇਹਨੇ ਦੇਖਿਆ ਮੇਰੇ ਮੈਂ ਜੋ ਚਾਹੁੰਦਾ ਉਹਦੇ ਉਲਟੇ ਕਿਤੇ ਚੱਲ ਜਾਣ ਐਡੇ ਕੰਟਰੋਲ 'ਚ ਨਾ ਪੰਜਾਂ ਸੈਂਸਿਸ ਨੂੰ ਕਰ ਲੈਣਾ ਦਸਾਂ ਸੈਂਸਿਸ ਨੂੰ ਇਹ ਗਾਂ ਲੰਮੀ ਜਾਇਆ ਲੇਕਿਨ ਮੈਂ ਮੋਟੀ ਜਿਹੀ ਚੀਜ਼ ਦੱਸਦਾ ਵੀ ਜਿਹੜੇ ਪੰਜ ਵੱਡੇ ਮਹਾਂਬਲੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕਿੱਦਾਂ ਮਾਰੇ ਸੀ ਕਹਿੰਦਾ ਇਹਨਾਂ ਨੂੰ ਮੈਂ ਤਾਂ ਚੇਲੇ ਮਾਰੇ ਨਹੀਂ ਮੈਂ ਇਹਨਾਂ ਨੂੰ ਚੇਲੇ ਬਣਾ ਕੇ ਰੱਖੇ ਇਹਨਾਂ ਦੇ ਅਗੇਂਸਟ ਮੈਂ ਕਿ ਬੜੇ ਬੜੇ ਭਲਵਾਨ ਖੜੇ ਕੀਤੇ ਹੈ ਕੀ ਮਜਾਲ ਇਹ ਹਿੱਲ ਜਾਣ ਮੈਂ ਕਾਮ ਦੇ ਅਗੇਂਸਟ ਜੱਤ ਖੜਾ ਕੀਤਾ ਕ੍ਰੋਧ ਦੇ ਅਗੇਂਸਟ ਮੈਂ ਫੋਰਗਿਵਨੈਸ ਖੜੀ ਕੀਤੀ ਹੈ ਜਦੋਂ ਮੈਨੂੰ ਕ੍ਰੋਧ ਆਉਂਦਾ ਮੈਂ ਉਹਨੂੰ ਮਾਫ਼ ਕਰ ਦਿੰਦਾ ਦੁਨੀਆਂ ਇਸ ਕਰਕੇ ਕ੍ਰੋਧ ਨਹੀਂ ਉੱਠ ਸਕਦਾ ਕ੍ਰੋਧ ਦੇ ਅਗੇਂਸਟ ਮੈਂ ਖਿਮਾ ਦੇ ਮੈਂ ਬਖਸ਼ ਖੜੀ ਕੀਤੀ ਹੈ ਔਰ ਕ੍ਰੋਧ ਲੋਭ ਦੇ ਅਗੇਂਸਟ ਮੈਂ ਸੰਤੋਖ ਖੜਾ ਕੀਤਾ ਮੈਨੂੰ ਕੋਈ ਲਾਲਚ ਉੱਠਦਾ ਮੈਂ ਕਹਿੰਦਾ ਨਹੀਂ ਮੇਰਾ ਗੁਰੂ ਕਹਿੰਦਾ ਸੰਤੋਖ ਦਾ ਜੀਵਨ ਰੱਖਣ ਲੋਭ ਦੇ ਅਗੇਂਸਟ ਮੈਂ ਸੰਤੋਖ ਖੜਾ ਕੀਤਾ ਹੈ ਮੋਹ ਦੇ ਅਗੇਂਸਟ ਅਟੈਚਮੈਂਟ ਦੇ ਅਗੇਂਸਟ ਮੇਰੇ ਗੁਰੂ ਨੇ ਮੈਨੂੰ ਵਿਰਾਗ ਸਿਖਾ ਲਿਆ ਵੀ ਡੀਟੈਚ ਹੋ ਜਾ ਸਾਰਿਆਂ ਨਾਲ ਮੋਹ ਦੇ ਅਗੇਂਸਟ ਅਟੈਚਮੈਂਟ ਦੇ ਅਗੇਂਸਟ ਮੈਂ ਡੀਟੈਚ ਹੁੰਦਾ ਹਾਂ ਮੋਹ ਦੇ ਅਗੇਂਸਟ ਮੈਂ ਵਿਰਾਗੀ ਬਣਦਾ ਹਾਂ ਵਿਰਾਗ ਕਰਦਾ ਹਾਂ ਔਰ ਮੋਹ ਹੰਕਾਰ ਹੰਕਾਰ ਦੇ ਅਗੇਂਸਟ ਮੈਂ ਗਰੀਬ ਬਣ ਜਾਂਦਾ ਪੰਜਾਂ ਦੁਸ਼ਮਣਾਂ ਦੇ ਅੱਗੇ ਮੈਂ ਜਿਹੜੇ ਵੱਡੇ ਦੁਸ਼ਮਣ ਖੜੇ ਕੀਤੀ ਹੈ ਵੀ ਗਰੀਬੀ ਗਧਾ ਹਮਾਰੀ ਖਾਨਾ ਸਗਲ ਰੇਨ ਸ਼ਾਰੀ ਅਤੇ ਇਸ ਆਗੇ ਕੋ ਟਿਕੇ ਨਾ ਬੇਕਾਰੀ ਇਹ ਬੇਕਾਰ ਟਿਕ ਨਹੀਂ ਸਕਦੇ ਇਹਨਾਂ ਅੱਗੇ ਗਰੀਬੀ ਅਰਗੇ ਅਤੇ ਗੁਰ ਪੂਰੀ ਇਹ ਗੱਲ ਸਾਰੀ ਮੇਰੇ ਗੁਰੂ ਨੇ ਤੱਤ ਦੀ ਵਸਤੂ ਦੱਸ ਦਿੱਤੀ ਵੀ ਕਾਮ ਉੱਠੇ ਅਤੇ ਜਤ ਕਰ ਕੰਟਰੋਲ ਕਰ ਕਾਮ ਕ੍ਰੋਧ ਜੋਗੀਆਂ ਨੇ ਪੁੱਛਿਆ ਬਾਬਾ ਅਸੀਂ ਘਰ ਬਾਰ ਵੀ ਛੱਡ ਦਿੱਤੇ ਸਾਨੂੰ ਪਹਿਲਾਂ ਹੀ ਦੁਸ਼ਮਣ ਬੜਾ ਸਤਾ ਰਿਹਾ ਛੱਡ ਰਹੇ ਕਾਮਨਾ ਸੀ ਘਰ ਬਾਰ ਸਭ ਕੁਛ ਛੱਡਤਾ ਜੰਗਲਾਂ 'ਚ ਆ ਕੇ ਕਾਮ ਨਹੀਂ ਮਗਰੋਂ ਹਟਦਾ ਕੀ ਕਰੀਏ ਬਾਬਾ ਕਹਿੰਦਾ ਇਹ ਤਾਂ ਬਹੁਤ ਸੌਖਾ ਇਲਾਜ ਬਾਬਾ ਕਹਿੰਦਾ ਉਹ ਕਹਿੰਦੇ ਵੀ ਇਹ ਸਾਡਾ ਬਿੰਦ ਨਹੀਂ ਟਿਕਦਾ ਇਹ ਵੀਰੀ ਦਾ ਟਿਕਰਾ ਆਉਂਦਾ ਨਹੀਂ ਰਹਿੰਦਾ ਅਸੀਂ ਛੱਡ ਰਹੇ ਹਾਂ ਕਾਮ ਜਦੋਂ ਉਪਜਦਾ ਉੱਛਲਿਆ ਕਾਮ ਮਹਾਰਾਜ ਨੇ ਲਿਖਿਆ ਪਹਿਲਾ ਦੁਸ਼ਮਣ ਬਾਬੇ ਦਾ ਐਸਾ ਇਲਾਜ ਹੈ ਔਰ ਹਰ ਇੱਕ ਦੇ ਕੰਮ ਆ ਸਕਦਾ ਗੁਰੂ ਨਾਨਕ ਕਹਿੰਦਾ
ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ
ਕਹਿੰਦੇ ਤੁਸੀਂ ਤੇ ਗੁਰ ਗੁਰ ਕੇ ਜਪੀ ਜਾਂਦੇ ਹੋ ਪਰਮੇਸ਼ਰ ਦਾ ਸ਼ਬਦ ਤੇ ਤੁਸੀਂ ਪਾਖਦੇ ਨਹੀਂ ਤੁਹਾਡਾ ਬਿੰਦ ਕਿੱਦਾਂ ਟਿਕ ਜੇ ਕਹਿੰਦੇ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਸ਼ਬਦ ਦੀ ਕਮਾਈ ਕਰੋ ਠੰਡੇ ਠਾਰ ਹੋ ਜਾਓਗੇ ਕਿਸੇ ਨੂੰ ਉਪਜਦਾ ਹੋਇਆ ਘੰਟਾ ਪਰ ਸ਼ਬਦ ਦਾ ਜਾਪ ਕਰੇ ਜੇ ਠੰਡਾ ਨਾ ਹੋ ਜਾਏ ਤਾਂ ਗੁਰੂ ਨੂੰ ਫੜਾਂਗੇ ਅਸੀਂ ਇਹ ਐਸਾ ਹੈ ਲੇਕਿਨ ਕਰ ਨਹੀਂ ਕੋ ਕਰਦਾ ਨਾ ਕਿਸੇ ਨੂੰ ਪਤਾ ਹੀ ਹੈ ਵੀ ਇਹ ਇਲਾਜ ਹੈ ਇਲਾਜ ਬਾਬੇ ਨਾਨਕ ਨੇ ਦੱਸਿਆ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਸ਼ਬਦ ਦੀ ਕਮਾਈ ਕਰੋ ਕਿਉਂਕਿ ਪੰਜ ਚੇਲੇ ਮਿਲੇ ਭੈ ਇੱਕ ਤੇਰਾ ਪੰਜ
चेले
कतरा नहीं पढ़ने ये लफ्ज बड़ा अडिंग बड़िंग कई बार आए एक तरह एक रब दे मतलब एक दुबदा छड़ जो दुबदा दूर हो जाती बंदा एक तरह हो जाता हो एक तर मिलो मेरे भाई दुबदा दूर करो लिव लाए वो कतर नहीं है कतर में नहीं कट्ठे होना असैम्बल होना वो नहीं है ये एक तर एक सूद दे विच एक रब नू मनना एक चाल एक शब्द दे विच भगती करी जानी एक तर ये है
पांच चेले मिले पहे एक तरह
एक तरह एक बार सूत च आ गया नहीं तो अगलिया हरक दया वागा लैदा सी एन एक सूत च रब की भगती च कर सके
पांच चेले मिले पहे एक तरह
एक तरह एक तरह अकतरा होंगे उत्ते चांदी जहा हों मूधा जहा सारा ਉਹਦੀ ਲਿਖਾਈ ਐਸੀ ਹੈ ਪੰਜਾਬੀ ਦੀ ਉੱਤੇ ਉਹ ਅੱਧਕ ਜਿਹੀ ਹੁੰਦੀ ਜਾਂ ਸਾਰਾ ਉਹ ਚੰਦ ਜਿਹੜਾ ਹੁੰਦਾ ਛੋਟਾ ਜਿਹਾ ਉਹ ਉੱਤੇ ਪ੍ਰੈਸ ਕਰਦਾ ਇਕੱਤਰ ਇਹ ਇਕੱਤਰ ਨਹੀਂ ਹੈ ਇਹ ਹੈ ਇੱਕ ਤਰ੍ਹਾਂ ਸਿੱਧਾ ਹੀ ਤਾਂ ਹੈ
ਪੰਜ ਚੇਲੇ ਪੈ ਇੱਕ ਤਰ੍ਹਾਂ ਪੰਜ ਚੇਲੇ ਮਿਲੇ ਪੈ ਇੱਕ ਤਰ੍ਹਾਂ
ਉਹ ਦੇਖ ਲਓ ਇੱਕ ਤਰ੍ਹਾਂ ਕਿਹਦੇ ਵਸ ਆ ਗਏ ਇੱਕ ਸ਼ਰਾਬ ਨਹੀਂ ਹੈ ਇੱਕ ਸ਼ਰਾਬ ਨਹੀਂ ਹੈ ਇੱਕ ਸੋ ਜਿਹੜਾ ਸ਼ਬਦ ਵਜਾਇਆ ਪਤੰਤਰ ਹੈ ਸਭ ਸ਼ਬਦ ਦੇ ਵਾਸ ਆ ਗਏ ਇੱਕ
ਸਕੇ ਦਾਸ ਬੈਰਾਗ ਨੇ ਆ ਗਿਆ
ਵੀ ਫੋਰਸਿਸ ਹੈਗੀਆਂ ਅਪੋਜਿਟ ਫੋਰਸਿਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਭਲਾ ਬਹੁਤ ਵੱਡੇ ਹੈ ਨਾ ਆਹ ਦਸ ਹੋਰ ਹੈ ਪੁਆੜੇ ਉਹ ਹੈ ਆਸਾ ਮਨਸਾ ਇਹੋ ਜਿਹੀਆਂ ਕਈ ਚੀਜ਼ਾਂ ਬੰਦੇ ਦੀਆਂ ਛੋਟ ਜਿੰਨੀਆਂ ਕਾਢਾਂ ਸਾਇੰਟਿਸਟ ਨਾਲ ਮਟੀਰੀਅਲੀ ਕੱਢੀਆਂ ਭਾਈ ਸਾਹਿਬ ਜੀ ਆਹ ਜਿਹੜੀਆਂ ਸਪਿਰਚੁਅਲਿਸਟ ਨਾ ਆ ਭਗਤਾਂ ਨਾ ਇਹੋ ਜਿਹੀਆਂ ਇਨਸਾਨ ਦੇ ਅੰਦਰ ਆਸਾ ਮਨਸਾ ਬੰਧਨੀ ਭਾਈ ਸਾਰਾ ਕੁਛ ਕਾਮ ਕ੍ਰੋਧ ਲੋਭ ਮੋਹ ਕਿਸੇ ਨੂੰ ਦੇ ਸਕਦੇ ਸਰ ਚਾਵਨਾ ਦੀ ਔਰ ਹਾਰ ਕੇ ਡਾਕਟਰਾਂ ਨੂੰ ਵੀ ਹੁਣ ਆਪਣੀ ਜਿਹੜੀ ਬਾਕੀ ਲਾਈਨ ਸੀ ਉੱਥੋਂ ਬਾਅਦ ਇੱਕ ਨਵੀਂ ਲਾਈਨ ਬਣਾਤੀ ਉਹਨਾਂ ਨਾਲ ਸਾਈਕਾਲਜੀ ਕਹਿੰਦੇ ਉਹ ਹਰਿਓ ਜਿਸਮ ਜਸਮ ਕੁਛ ਨਹੀਂ ਹੈ ਇਹਦੇ ਵਿੱਚ ਜਿਹੜੀ ਚੀਜ਼ ਅਸੀਂ ਨਹੀਂ ਮੰਨਦੇ ਹਾਂ ਅਸੀਂ ਹਾਰਟ ਨੂੰ ਮੰਨਦੇ ਹਾਂ ਕਿਡਨੀ ਨੂੰ ਮੰਨਦੇ ਲਿਵਰ ਨੂੰ ਮੰਨਦੇ ਹਾਂ ਉਹ ਇਹ ਜੋ ਮਰਜ਼ੀ ਸਮਝ ਲਓ ਜਿਨ ਚ ਕਹਿਣ ਅੰਦਰ ਇੱਕ ਉਹ ਮਨ ਨੂੰ ਨਹੀਂ ਸਮਝੋਗੇ ਉਹ ਚ ਕਿ ਨਹੀਂ ਸਾਰੀ ਸਾਈਕਾਲਜੀ ਮਨ ਦੇ ਉੱਤੇ ਹੀ ਕਿਉਂਕਿ ਮਨ ਸਾਰੀ ਬਾਣੀ ਹੀ ਮਨ ਦੇ ਉੱਤੇ ਹੈ ਇਸ ਕਰਕੇ ਮਨ ਦੀਆਂ ਜਿਹੜੀਆਂ ਫੋਰਸਿਜ ਆ ਸਾਰਾ ਇਹਨੂੰ ਸਮਝਣਾ ਮਨ ਜਿਹੜਾ ਹੈ ਇਹਨੂੰ ਸਮਝਣਾ ਉਹਦੇ ਵਿੱਚ ਆਹ ਦਸ ਬਰਾਗਣਾ ਵੈ ਇਹ ਆਸਾ ਮਨਸਾ ਇਹੋ ਜਿਹੀਆਂ ਕਈ ਫੋਰਸਿਸ ਬਾਣੀ 'ਚ ਆਉਂਦੀਆਂ ਪਰ ਪੰਜ ਫੋਰਸਿਸ ਤਾਂ ਸਾਰਿਆਂ ਨੂੰ ਪਤਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕਹਿੰਦੇ ਐਨ ਇੱਕ ਸੂਤ 'ਚ ਉਹਨਾਂ ਨੂੰ ਵੀ ਕਰ ਦਿੱਤਾ ਅਤੇ ਜਿਹੜਾ ਦਸ ਬਰਾਗਣਾ ਸੀ ਉਹ ਵੀ ਉਬਲਾਈਜ਼ਡ ਹੋ ਗਈਆਂ ਆਗਿਆਕਾਰੀ ਹੈਗੀ ਲੈ ਵੀ ਜਿੱਥੇ ਤੂੰ ਕਹੇਗਾ ਉਹੀ ਅਸੀਂ ਸੋਚਾਂਗੇ ਅਤੇ ਇਸ ਕਰਕੇ ਉਹ ਕੀ ਹੋ ਗਿਆ ਫਿਰ ਕਹਿੰਦੇ ਇਹੋ ਜਿਹੇ ਨਿਰਮਲ ਜੋਗੀ ਬਣੋ ਉਹ ਕੀ ਬਾਹਰੋਂ ਜੋਗੀ ਬਣ ਕੇ ਮੁੰਦਰਾਂ ਪਾ ਕੇ ਉੱਤੇ ਭੇਖ ਬਣਾ ਕੇ ਅਤੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਵਾਸੀ ਰਹੀਆਂ ਹੂ ਬੂ ਸਿੱਖੀ ਦਾ ਇਹੋ ਵਿਹਾਰ ਹੈ ਬਾਹਰੋਂ ਬਾਣੇ ਪਾ ਲੈ ਮਾਨੋ ਕਕਾਰ ਪਾ ਲੈ ਅਤੇ ਅੰਦਰੋਂ ਆ ਸਭ ਕੁਛ ਹੀ ਉਹਦੇ ਖਿਲਾਫ ਹੈ ਇਹੋ ਚੀਜ਼ ਮਹਾਰਾਜ ਨੇ ਹਿਪੋਕ੍ਰੇਸੀ ਕੱਢੀ ਹੈ ਹਰ ਸ਼ਬਦ ਔਰ ਇਹ ਬ੍ਰਾਹਮਣ ਵਾਸੀ ਬ੍ਰਾਹਮਣ ਕੀ ਕਰਦੇ ਸੀ ਮੱਥੇ 'ਤੇ ਤਿਲਕ ਮਾਲਾ ਸਾਰਾ ਬਾਹਰ ਲੋਟਾ ਸਤਾਨਾ ਮਾਨਾ ਲੋਕ ਨਰਾ ਖਿਲਾਉਣਾ ਜਾਂਦਾ ਇਹ ਸਾਰਾ ਜਿਹੜਾ ਬਾਹਰਲਾ ਭੇਖ ਹੈ ਇਹ ਰੱਬ ਨੂੰ ਖਿਲਾਉਣਾ ਬਣਾ ਰਹੇ ਇਹਨਾਂ ਨਾਲ ਵਸ ਆ ਜਾਣਾ ਭਗਵਤੀ ਮੁੰਦਰਾਂ ਮਨ ਮੋਇਆ ਮਾਇਆ ਇਹਨਾਂ ਇਤ ਸੰਜਮੇ ਪ੍ਰਭ ਕੀ ਨਹੀਂ ਨਾ ਪਾਇਆ ਇਹੋ ਮਹੱਲਾ ਲਿਖ ਰਿਹਾ ਇਸ ਕਰਕੇ ਬਾਹਰਲੇ ਜਿਹੜੇ ਸਾਰੀਆਂ ਉਹੀ ਚੀਜ਼ਾਂ ਡਿਸਕਸ ਹੋ ਰਹੀਆਂ ਜੋਗੀਆਂ ਦਾ ਸਾਰਾ ਤੂੰ ਵੱਧ ਬਾਹਰ ਦਾ ਭੇਖ ਹੀ ਇਹੋ ਸੀ ਪੱਗ ਪੱਗ ਉੱਪੇ ਤਾਣਾ ਅਸਾਂ ਦੀਵਾਰ 'ਚ ਆਉਂਦਾ ਪੱਗ ਉੱਪੇ ਤਾਣਾ ਉਹ ਕੀ ਸੀ ਵੀ ਜੋਗੀ ਇੱਕ ਐਸਾ ਇੱਕ ਸੈਕਟ ਸੀ ਉਹ ਲੱਕ ਨੂੰ ਰੱਸੇ ਬੰਨ੍ਹ ਕੇ ਨਾ ਉੱਤੇ ਇੱਕ ਘੁੰਗਰੂ ਵਾਲਾ ਪਟਾ ਬੰਨ ਦਿੰਦੇ ਸੀ ਜਿੱਦਾਂ ਸਾਨ ਦੇ ਗਲ ਉਹ ਘੁੰਗਰੂ ਪਾਏ ਹੁੰਦੇ ਉਹ ਘੁੰਗਰੂ ਹੁੰਦੇ ਸੀ ਉੱਥੇ ਪੈਰਾਂ 'ਚ ਵੀ ਘੁੰਗਰੂ ਔਰ ਉਹਨਾਂ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ ਗ੍ਰਿਸਤੀਆਂ ਕੋਲੋਂ ਮੰਗਣ ਵੀ ਜਾਓ ਉਹਨਾਂ ਦੇ ਘਰ 'ਚ ਖੜਾ ਨਹੀਂ ਹੋਣਾ ਤੁਸੀਂ ਲੈਫਟ ਰਾਈਟ ਕਰਦੇ ਰਹਿਣਾ ਜੋਗੀ ਮੰਗਣ ਆਉਂਦੇ ਹੁੰਦੇ ਸੀ ਲੈਫਟ ਰਾਈਟ ਕਰਦੇ ਰਹਿਣਾ ਉਹਨੂੰ ਕਹਿੰਦੇ ਪੱਗ ਪੱਗ ਕਹਿੰਦੇ ਪੈਰ ਤੁਹਾਡੇ ਖੜੇ ਨਾ ਹੋਣ ਉਹ ਜਿੱਦਾਂ ਜੁਲਾਈ ਦੀ ਖੱਡੀ 'ਚ ਉਹਦੇ ਪੈਰ ਚੱਲਦੇ ਨਾ ਤਾਣੇ 'ਚ ਏਦਾਂ ਪੈਰ ਚੱਲਦੇ ਰਹਿਣਗੇ। ਜੋ ਜਲਾਹਾ ਖੱਡੀ ਬੁਣਦਾ ਨਾ ਉਹਦੇ ਪੈਰ ਥੱਲੇ ਚਪਟੀਆਂ ਜਿਹੀਆਂ 'ਚ ਪੈਰ ਰੱਖ ਕੇ ਉਹਨੂੰ ਨੱਪਦਾ ਰਹਿੰਦਾ, ਉਹਦੇ ਪੈਰ ਸਦਾ ਚੱਲਦੇ ਰਹਿੰਦੇ। ਇੱਦਾਂ ਪੱਗ ਉੱਪੇ ਤਾਣ ਵੀ ਖੈਰਾਤ ਮੰਗਣ ਲੱਗੇ ਵੀ ਜੋਗੀ ਖੜ੍ਹੇ ਨਹੀਂ ਸੀ ਹੁੰਦੇ, ਉਹਨਾਂ ਦੇ ਗੁਰੂ ਦਾ ਹੁਕਮ ਹੁੰਦਾ ਸੀ ਵੀ ਖੜ੍ਹੇ ਨਹੀਂ ਹੋਣਾ ਖੈਰ ਲੈ ਕੇ, ਅਤੇ ਉਹਦੀ ਚੱਕਰ ਤੁਸੀਂ ਇਹ ਪੈਰ ਪੱਗ ਨੂੰ ਹੇਠਾਂ ਉੱਤੇ ਕਰਦੇ ਰਹਿਣਾ, ਲੈਫਟ ਰਾਈਟ ਕਰਦੇ ਰਹਿਣਾ, ਪੱਗ ਉੱਪੇ ਤਾਣਾ। ਅਤੇ ਬਾਬਾ ਨਾਨਕ ਕਹਿੰਦਾ ਤੁਸੀਂ ਆਪਣੇ ਕਿਰਤ ਕਰਕੇ ਕੋਈ ਨਹੀਂ ਖਾਂਦੇ, ਆਪਣਾ ਕੀ ਹੈ ਕਮਾਉਣਾ। ਫਿਰ ਇਹਨਾਂ ਜੋਗੀਆਂ ਨੇ ਅਲਮਿਲ ਖਾਈ, ਸਿਰ ਛਾਈ ਪਾਈ, ਮੂਰਖ ਕਹਿੰਦੇ ਪੱਤ ਗੁਆਈ ਵਿਣ ਨਾ। ਦੇਖ ਉਸੇ ਚੀਜ਼ 'ਤੇ ਆਉਂਦੀ ਜੋਗੀਆਂ ਨੂੰ ਜਿੰਨਾ ਵੀ ਇਹ ਭੇਖ ਬਾਹਰਲਾ ਸਾਰਾ, ਉਹਦੇ ਲਫ਼ਜ਼ ਬੜੇ ਬਰੀਕ ਆ ਬਾਬੇ ਦੇ, ਪੱਗ ਉੱਪੇ ਤਾਣਾ ਕਿਸੇ ਨੂੰ ਆਸੇ ਦਾ ਸਮਝ ਨਹੀਂ ਆਇਆ। ਉਹ ਸਾਡੇ ਘਰ ਮੰਗਣ ਆਉਂਦੇ ਹੁੰਦੇ ਸੀ ਪਿੰਡ, ਉਹ ਅਸੀਂ ਦੇਖੇ ਯਾਰ ਇੱਕ ਘੁੰਗਰੂ ਵਾਲਾ ਜੋਗੀ ਅੱਜ ਨਹੀਂ ਆਇਆ, ਅਤੇ ਉਹ ਬਿਲਕੁਲ ਇੱਦਾਂ ਹੀ ਪੱਗ ਉੱਪੇ ਤਾਣਾ ਲੈਫਟ ਰਾਈਟ ਕਰਦੇ ਰਹਿੰਦੇ। ਤੋਂ ਪਾ ਇਹ ਜੋਗੀਆਂ ਦੇ ਬਾਹਰਲੇ ਭੇਖ, ਬਾਹਰਲਾ ਸਾਰਾ ਕੁਛ। ਮਹਾਰਾਜ ਨੇ ਕਿਹਾ ਸੀ ਆਹ ਦੇਖ ਮੇਰੇ ਗਿਰੀ ਨਾਲ ਬੜਾ ਸੌਖਾ ਰਾਸਤਾ ਦਾ, ਵੀ ਸ਼ਬਦ ਲੈ ਪਰਮੇਸ਼ਰ ਨਾਲ ਪਿਆਰ ਪਾਰ ਜਪ, ਇਹਦੇ ਨਾਲ ਹੀ ਸਭ ਕੁਛ ਹੀ ਹੋ ਜਾਣਾ। ਜੋਗ ਜੁਗ ਜੁਗ ਤੇ ਮੋਕੋ ਸਤ ਗੋਲ ਸਭ ਦੇ ਬੁਝਾਇਓ, ਮੋਕੋ ਸਤ ਗੋਲ ਬੁਝਾਇਓ। ਆ ਦੇਖੋ ਅਗਲਾ, ਸੁਖ ਸਹਿਜ ਸੁਖ ਸੋ ਏ ਭਰਮ ਜਰਾਏ, ਚਰਾਈ ਪਪੂਤਾ ਭਰਮ ਜਰਾਏ, ਚਰਾਈ ਪਪੂਤਾ ਪੰਥ ਏਕ ਕਰ ਪ੍ਰੇਖਿਆ, ਪੰਥ ਏਕ ਕਰ ਪ੍ਰੇਖਿਆ, ਸਹਿਜ ਸੁਖ ਸੋ ਕੀਨੀ ਭੁਗਤਾ, ਸੁਖ ਸੋ ਕੀਨੀ ਭੁਗਤਾ, ਜੋ ਠਾਕਰੇ ਮਸਤ ਕੇ ਲਿਖਿਆ, ਜੋ ਠਾਕਰੇ ਮਸਤ ਕੇ ਲਿਖਿਆ। ਬੜੀ ਡੂੰਘੀ ਲਾਈਨ ਹੈ। ਭਰਮ ਜਰਾਏ ਚੜ੍ਹਾਈ ਪਪੂਤਾ, ਚੜ੍ਹਾਈ ਹੈ, ਚੜ੍ਹਾਈ ਦਾ ਮਤਲਬ ਚੜ੍ਹਾਈ। ਜੋਗੀ ਕੀ ਕਰਦੇ ਸੀ, ਲੱਕੜਾਂ ਬਾਲ ਕੇ ਕਾਫੀਆਂ ਸਾਰੀਆਂ ਉਹਦੀ ਜਿਹੜੀ, ਫਿਰ ਪਹਿਲਾਂ ਤਾਂ ਸੇਕਦੇ ਸੀ ਉਸ ਅੱਗ ਨੂੰ, ਫਿਰ ਉਹਦੀ ਜਿਹੜੀ ਸਵਾਹ ਹੁੰਦੀ ਸੀ ਨਾ ਪਪੂਤੀ, ਉਹ ਸਾਰੇ ਸਰੀਰ 'ਤੇ ਮਲ ਕੇ ਐ ਲਗੋਟੇ ਮਾਰ ਕੇ ਐ ਬੈਠੇ ਰਹਿੰਦੇ ਸੀ, ਇਹਨੂੰ ਪਪੂਤ ਚੜਾਉਣਾ ਕਹਿੰਦੇ। ਤੋ ਦਸਮ ਪਾਤਸ਼ਾਹ ਕਹਿੰਦਾ ਰੇ ਮਨ ਐਸ ਕਰ ਸੁਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮੈਂ ਉਦਾਸਾ, ਜਤ ਕੀ ਜਟਾ ਜੋ ਕੇ ਮਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਪੂਤ ਚੜਾਓ। ਉਸੇ ਸਾਡੇ ਇੱਕ ਸ਼ਬਦ ਨੇ ਕੰਮ, ਸਾਡੀ ਭਪੂਤ ਕੀ ਹੈ, ਨਾਮ ਜਪੀ। ਔਰ ਜਿਸ ਵੇਲੇ ਤੁਸੀਂ ਤੇ ਆ ਸਵਾਹ ਮਲ ਕੇ ਪਿੰਡੇ ਦੇ ਉੱਤੇ ਬੈਠ ਜਾਂਦੇ ਹੋ, ਭਪੂਤੀ ਚੜਾਇਓ, ਮੇਰਾ ਰੋਮ ਰੋਮ ਰਵਿਆ ਹਰਨਾ। ਇਸ ਵੇਲੇ ਸ਼ਬਦ ਛੁੱਟਦਾ ਹੈ ਮੇਰਾ, ਰੋਮ ਰੋਮ ਸਾਰੇ ਸਰੀਰ ਦੇ ਵਿੱਚ ਮੇਰੇ ਸ਼ਬਦ ਫਿਰਨ ਲੱਗ ਪੈਂਦਾ ਪਰਮੇਸ਼ਰ ਦਾ ਪਿਆਰ ਔਰ ਸ਼ਬਦ। ਇਸ ਕਰਕੇ ਰੋਮ ਰੋਮ ਰਵਿਆ, ਤੁਸੀਂ ਇੱਕ ਰੋਮ ਰੋਮ ਦੇ ਉੱਤੇ ਭਭੂਤੀਆਂ ਮਲਦੇ ਹੋ, ਸਾਰੇ ਸਾਰੇ ਬਾਹਰਲੇ ਤਰੀਕੇ ਨੇ, ਉਹ ਮਹਾਰਾਜ ਰਿਜੈਕਟ ਕਰ ਰਹੇ ਨੇ। ਭਰਮ ਇਹਦੇ ਨਾਲ ਤੁਸੀਂ ਜਿਹੜਾ ਲੱਕੜਾਂ ਬਾਲ ਕੇ ਜੋ ਸਵਾਹ ਬਣਾਉਂਦੇ ਹੋ, ਤੁਸੀਂ ਆਪਣੇ ਭਰਮ ਸਾੜ ਕੇ ਅਤੇ ਸਵਾਹ ਬਣਾਓ, ਆਪਣੇ ਭਰਮ ਗਵਾਓ। ਭਰਮ ਜਰਾਏ ਮਤਲਬ ਜਲਾਏ, ਭਰਮ ਜਲਾ ਕੇ ਅਤੇ ਚੜ੍ਹਾ ਭਪੂਤ ਆਪਣੇ ਉੱਤੇ, ਪਿੱਤੇ ਆਪਣੇ ਅੰਦਰ ਭਰਮ ਨਾ ਕੋਈ ਰਹਿਣ ਦੇ। ਅਤੇ ਪੰਥਕ, ਪੰਥਕ ਬੰਦਾ ਤਾਂ ਕਿੱਦਾਂ ਬਣ ਸਕਦਾ, ਪੰਥ ਪੰਥ ਇਹਨਾਂ ਦਾ, ਜੋਗੀਆਂ ਦਾ ਪੰਥ ਬੜਾ ਮਸ਼ਹੂਰ ਸੀ, ਆਈ ਪੰਥੀ, ਹੋਰ ਸਾਰੇ ਪੰਥ ਇਹਨਾਂ ਦਾ, ਗੋਰਖ ਪੰਥੀ, ਇਹ ਕਈ ਪੰਥ ਸੀ ਇਹਨਾਂ ਦੇ, ਪੰਥ ਮੈਨੇ ਰਾਸਤਾ। ਕਹਿੰਦੇ ਪੰਥ ਇੱਕੋ ਹੀ ਹੈ, ਏਕ ਕਰ ਵੇਖਿਆ, ਇੱਕ ਰੱਬ ਦਾ ਰਾਸਤੇ 'ਤੇ ਆ ਜਾ, ਬਾਕੀ ਸਾਰੇ ਪੰਥ ਛੱਡ ਦੇ। ਇਹ ਜਿਹੜਾ ਪੰਥ ਹੈ ਜੋਗੀਆਂ ਦਾ ਸੀ ਬੜਾ ਪਾਰਾ, ਪਹਿਲਾਂ ਜਿਹੜੀ ਤੂੰ ਉੱਤੇ ਭਭੂਤੀ ਚੜ੍ਹਾਈ ਹੈ, ਮੈਂ ਆਪਣੇ ਭਰਮ ਸਾੜਦਾ, ਮੇਰੇ 'ਚ ਕੋਈ ਭਰਮ ਨਹੀਂ ਹੈ। ਫਿਰ ਜਿਹੜੀ ਹੈ ਪੰਥ ਮੇਰਾ ਕੀ ਹੈ, ਏਕ ਕਰ ਵੇਖਿਆ, ਮੈਂ ਇੱਕੋ ਹੀ ਰੱਬ ਦਾ ਹੀ ਆਸ਼ਕ ਹਾਂ। ਅੱਗੇ ਸਹਿਜ ਸੁਖ ਸੋ ਕਿੰਨੀ ਭੁਗਤਾ, ਜੋ ਠਾਕੁਰੇ ਮਸਤਕ ਲਿਖੇ ਆ। ਕਹਿੰਦੇ ਜਿਹੜੇ ਮੇਰੇ ਮਸਤਕ 'ਚ ਲਿਖੀ ਹੈ, ਮੈਨੂੰ ਰੋਟੀ ਮਿਲ ਜਾਂਦੀ ਹੈ, ਮੈਂ ਉਹਦੇ ਨਾਲ ਭੁਗਤਾ। ਪਤਾ ਕੀ ਹੈ, ਇਹ ਸਾਰੇ ਜੋਗੀ ਨਾ ਸਾਰੇ ਇਕੱਠੇ ਹੋ ਕੇ ਨਾ ਜੰਗਲਾਂ 'ਚ, ਜਿਸ ਵੇਲੇ ਇਹਨਾਂ ਦੇ ਖਾਣ ਪੀਣ ਦਾ ਟਾਈਮ ਹੁੰਦਾ ਸੀ, ਫਿਰ ਇਹ ਸਿੰਘੀ ਵਜਾਉਂਦੇ ਸੀ। ਸਿੰਘੀ ਪਤਾ ਕੀ ਹੁੰਦੀ ਸੀ, ਸਿੰਘੀ ਹੁੰਦੀ ਸੀ ਕਿਸੇ ਪਸ਼ੂ ਦਾ ਸਿੰਘ ਵੱਢ ਕੇ ਨਾ, ਉਹਦੀ ਇੱਕ ਡੂਡੀਆਂ ਉੱਠ ਕੱਟ ਕੇ ਅਤੇ ਉਹਦੀ ਤੂਤੀ ਬਣਾਈ ਹੁੰਦੀ ਸੀ, ਉਹ 'ਚ ਆਵਾਜ਼ ਕੱਢਦੇ ਹੁੰਦੇ। ਆ ਹਰਿਮੰਦਰ ਸਾਹਿਬ ਵੀ ਬਾਅਦ ਜਦੋਂ ਬਹਿੰਗੀ 'ਤੇ ਲੈ ਕੇ ਜਾਂਦੇ ਨਾ ਗ੍ਰੰਥ ਨੂੰ, ਉਹ ਬੜੀਆਂ ਬੜੀਆਂ ਸਿੰਘੀਆਂ ਵਜਾਉਂਦੇ ਸਰ, ਆਹ ਮਖਾਇਆ ਲੜਾਏ ਆ ਸਾਡੀ ਸਿੱਖੀ ਦੇ ਵਿੱਚ ਸ਼ਬਦਾਂ ਦਾ। ਮਹਾਰਾਜ ਨੇ ਸਿੰਘੀ ਹੋਰ ਦੱਸੀ ਆ, ਇਹ ਜੋਗੀਆਂ ਤੋਂ ਤੁਰੀ ਆ, ਉਹ ਸਿੰਘ ਵਜਾਉਂਦੇ ਸੀ, ਸਿੰਘੀ ਛੱਡ ਕੇ ਸਿੰਘ ਸਮਝ ਲਓ, ਬੈਠ ਕੇ ਦਾ ਸਿੰਘ ਜਾਂ ਫਲਾਂ, ਉਹ ਵਿੱਚੋਂ ਪੋਲਾ ਹੁੰਦਾ, ਉਹਦੀ ਉਤਲੀ ਬੂਬੀ ਕੱਟ ਕੇ ਨਾ ਉਹਦੀ ਤੂੰ ਤੂੰ ਐ ਬੁਲਾ ਕੇ ਅਤੇ ਮਾਰ ਜੇ ਸਿੰਘੀ, ਉਹਨੇ ਸਿੰਘੀ ਵਜਾਉਣਾ। ਉਹ ਫਿਰ ਜਿਸ ਵੇਲੇ ਦੁਪਹਿਰ ਦਾ ਟਾਈਮ ਉਹਨਾਂ ਦਾ ਲੰਚ ਟਾਈਮ ਹੁੰਦਾ ਸੀ ਨਾ, ਉਹ ਫਿਰ ਸਿੰਘੀ ਵਜਾਉਂਦੇ ਸੀ, ਫਿਰ ਸਾਰੇ ਜੋਗੀ ਜੰਗਲਾਂ 'ਚੋਂ ਆ ਜਾਂਦੇ ਸੀ, ਉੱਥੇ ਫਿਰ ਬੈਠ ਕੇ ਨਾ ਭੁਗਤ ਪਿਆਲਾ ਹੁੰਦਾ ਸੀ, ਇੱਕ ਤ ਪਿਆਲੇ ਉਰਕਟ ਕੁਰਕਟ, ਇੱਕ ਤ ਪਿਆਲੇ ਇੱਕ ਤ ਪੱਤਰ ਪਰ ਪਾਣੀ, ਇੱਕ ਤ ਪੱਤਰ ਪਰ ਉਰਕਟ ਕੁਰਕਟ। ਕਬੀਰ ਜੀ ਦੱਸਦੇ ਇਹਨਾਂ ਦਾ ਨਕਸ਼ਾ ਜੰਗਲਾਂ ਦੇ ਭੁਗਤ ਦਾ, ਉਹ ਭੁਗਤ ਪਿਆਲਾ ਵੰਡਦੇ ਸੀ। ਫਿਰ ਉਹ ਪਿਆਲਾ ਪਤਾ ਬਣਾਉਂਦੇ ਕਿੱਦਾਂ ਸੀ, ਬਹੁਤ ਸਾਰੀ ਦੇਗ ਜਿਹਨੂੰ ਕਹਿੰਦੇ, ਇਹ ਜੋਗੀਆਂ ਦੀ ਦੇਗ ਬਣ ਲੱਗੀ ਹੁਣ। ਇੱਕ ਤ ਪੱਤਰ ਪਰ ਉਰਕਟ ਕੁਰਕਟ, ਇੱਕ ਤ ਪੱਤਰ ਪਰ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ, ਬੀਚ ਨਕਟ ਦੇ ਰਾਣੀ, ਨਕਟੀ ਕੋ ਠਣਗਣ ਬਾਡਾ ਡੂ, ਕਿੰਨੇ ਬਿਬੇਕੀ ਕਾਟੀ ਤੂੰ, ਕਾਨੋਂ ਕਾਟੀ ਨਾਖੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਪਰਤੀ ਲੋਕ ਕੀ ਪਿਆਰੀ। ਅਤੇ ਆਹ ਸੀ ਕਬੀਰ ਸਾਹਿਬ ਜੀ ਸਭ, ਕਿਉਂਕਿ ਕਬੀਰ ਸਾਹਿਬ ਗੁਰੂ ਨਾਨਕ ਹਲੀ ਚੜ੍ਹਦੀ ਜਵਾਨੀ ਸੀ ਅਤੇ ਕਬੀਰ ਸਾਹਿਬ 120 ਸਾਲ ਦੇ ਹੋ ਗਏ ਸੀ। ਆਹ ਸੀ ਡਿਫਰੈਂਸ, ਸਮਝ ਲਓ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਜੋਗੀਆਂ ਦਾ ਕਿੱਡਾ ਜ਼ੋਰ ਹੋਊ। ਉਹ ਕਹਿੰਦੇ ਜੋਗੀ ਕੀ ਕਰਦੇ ਸੀ, ਇੱਕ ਇੱਕ ਪਿਆਲੇ 'ਚ ਇੱਕ ਪੱਤਰ, ਕਹਿੰਦੇ ਇੱਕ ਪਿਆਲੇ 'ਚ ਕੁੱਕੜ ਦਾ ਮਾਸ ਪਾ ਲੈਂਦੇ ਸੀ, ਕੁਰਕਟ, ਉਹ ਕੁੱਕੜੂ ਕੁੜੂ ਇਹਦਾ ਨਾਮ, ਇਹ ਕੁਰਕਟ ਦਾ ਮਤਲਬ ਹੈ ਕੁੱਕੜੂ ਕੁੜੂ, ਵੀ ਉਹ ਜਾਨਵਰ ਹੈ ਉਰਕਟ ਕੁਰਕਟ, ਉਹ ਜਿਹੜਾ ਉਰਕਟ ਕੁਰਕਟ ਕੁੱਕੜ ਬਾਹਰ ਕੇ ਨਾ ਇੱਕ ਪਿਆਲੇ 'ਚ, ਫਿਰ ਵਿੱਚ ਸ਼ਰਾਬ ਪਾਉਂਦੇ ਸੀ ਇੱਕ ਪਿਆਲੇ 'ਚ, ਇੱਕ ਤ ਪੱਤਰ ਪਰ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ, ਕਹਿੰਦੇ ਐਂ ਜਿੱਦਾਂ ਕਾਮ ਕ੍ਰੋਧ ਲੋ ਮੋਹਕਾਰ ਸਾਡੇ ਅੰਦਰ ਬੈਠੇ ਆ ਸਾਰਾ ਕੁਛ, ਇਹ ਪੰਜ ਬੀਚ ਨਕ, ਉਹ ਕਹਿੰਦੇ ਤੁਸੀਂ ਕਹੇ ਤਾਂ ਸਾਰਾ ਮਾਇਆ ਦਾ ਹੀ ਖੇਡ। ਇਸ ਕਰਕੇ ਇੱਕ ਤ ਪੱਤਰ ਪਰ ਉਰਕਟ ਕੁਰਕਟ, ਇਹ ਜੋਗ, ਹਾਲੀ ਤੱਕ ਮੈਂ ਗੁਰਦਾਸਪੁਰ ਜ਼ਿਲ੍ਹੇ 'ਚ ਜਾ ਕੇ ਉਹ ਜੋਗੀਆਂ ਦੇ ਸੈਂਟਰ ਦੇਖੇ ਮੇਰੇ ਸਾਰੇ ਉੱਧਰ ਹੈ, ਉੱਥੇ ਹਾਲੀ ਤੱਕ ਉਹ ਜੋਗੀ ਰਾਤ ਨੂੰ ਨਾ ਸ਼ਰਾਬ ਪੀਂਦੇ ਸਾਰੇ ਜੋਗੀ, ਹੁਣ ਉਹਨਾਂ ਨੂੰ ਸੌਖਾ ਠੇਕੇ ਤੋਂ ਮਿਲ ਜਾਂਦੀ। ਉਹ ਮੈਂ ਉਹਨੂੰ ਜਾ ਕੇ ਦੱਸੋ ਤੋਂ, ਉੱਥੇ ਕੋਈ ਚਰਪਟ ਪਾਣੀ ਜਿਹਾ ਸਾਰਾ ਉੱਥੇ ਸਾਰੇ, ਉੱਧਰ ਪਿੰਡਾਂ ਸਾਰਿਆਂ ਦੇ ਲੋਕ ਵਿਚਾਰੇ ਐਵੇਂ ਮੰਨਦੇ ਆ, ਮੈਨੂੰ ਵੀ ਲੈ ਗਏ, ਵੀ ਕਹਿੰਦੇ ਪ੍ਰਾਹੁਣੇ ਨੂੰ ਵੀ ਲੈ ਚਲੋ ਆ ਜੋ ਤੇਰੀ। ਮੈਂ ਜਾ ਕੇ ਦੇਖਿਆ ਅਤੇ ਮੈਂ ਕਹਿੰਦੇ ਪ੍ਰਾਹੁਣੇ ਵੀ ਲੈ ਚਲੋ, ਮੈਂ ਕਹਿੰਦੇ ਕਿੱਧਰ ਚੱਲਿਓ, ਕਹਿੰਦੇ ਆਹ ਤੁਹਾਨੂੰ ਜੋਗੀਆਂ ਦਾ ਅੱਡਾ ਦੱਸੀਏ, ਬੜੇ ਭਾਰੇ ਉੱਥੇ ਆਲੇ ਦੁਆਲੇ ਜੋਗੀ। ਉਹ ਦੇਖਿਆ ਅਤੇ ਉਹ ਸ਼ਾਮ ਨੂੰ ਨਾ ਉਹ ਅਸੀਂ ਹੁਣ ਸੰਘ ਤੇਰਾ ਬੋਤਲ ਪਛਾਣਦੇ ਨਹੀਂ ਹੈ, ਅੱਜ ਇੱਕ ਮਿੰਟ 'ਚ ਪਛਾਣ ਲਈ ਸੀ, ਉਹ ਵਿੱਚ ਉਹਨਾਂ ਨੇ ਸੰਘ ਤੇਰੀ ਦੀ ਬੋਤਲ ਖੋਲ੍ਹੀ ਸਾਰਾ ਉੱਥੇ। ਕਹਿੰਦੇ ਜੀ ਇਹ ਤਾਂ ਜੋਗੀ ਰੋਜ਼ ਪੀਂਦੀ, ਜੋਗੀ ਇਹ ਫਿਰ ਪੀ ਕੇ ਨਾ ਫਿਰ ਸਮਾਧੀ 'ਚ ਬੈਠ ਜਾਂਦੇ, ਤੋ ਇੱਕ ਤਾਂ ਪੱਤਰ ਪਰ ਉਰਕਟ ਕੁਰਕਟ ਦਾ ਕਦੀ ਭੁੱਲਿਆ ਹੁਣ ਕੁੱਕੜ ਦਾ ਮਾਸ, ਇਸ ਕਰਕੇ ਇੱਕ ਪਿਆਲੀ 'ਚ ਪਾ ਕੇ ਇਹ ਜੋਗੀ ਬੈਠ ਜਾ। ਇਹਨੂੰ ਭੁਗਤ ਪਿਆਲਾ ਕਹੇ ਸੀ, ਅਤੇ ਮਹਾਰਾਜ ਨੇ ਆਹ ਜਪ ਚਾ ਕਾਲ ਪੁਰਖ ਨਾਲ ਦਇਆ ਕੀਤੀ ਇਸ ਮੈਨ ਕਾਇੰਡ ਦੇ ਉੱਤੇ, ਉਹ ਕਹਿੰਦਾ ਭੁਗਤ ਗਿਆਨ, ਗਿਆਨ ਇਕੱਠਾ ਕਰ, ਇਹੋ ਤੇਰਾ ਪਿਆਲਾ ਹੈ ਗਿਆਨ ਦਾ, ਭੁਗਤ ਗਿਆਨ ਦਇਆ ਭੰਡਾਰਨ। ਉਹ ਫਿਰ ਪਿਆਲਾ ਵਰਤਾਉਂਦਾ ਸੀ ਇੱਕ ਜੋਗੀ, ਜਿੱਦਾਂ ਸ਼ਰਾਬ ਇੱਕ ਸਾਕੀ ਵਰਤਾਉਂਦਾ, ਅਤੇ ਉਹ ਕਹਿੰਦਾ ਭੁਗਤ ਗਿਆਨ ਦਇਆ ਭੰਡਾਰਨ, ਜਿਹੜੀ ਸਾਕੀ ਬਣਾ ਉਹ ਦਇਆ ਨੂੰ ਬਣਾ, ਜੋ ਸਾਰਿਆਂ ਨੂੰ ਬਣਦੀ ਹੈ ਨਾ ਇਸ ਕਰਕੇ ਸਾਰਿਆਂ 'ਤੇ ਦਇਆ ਕਰ। ਆਹ ਜਪ ਦਾ ਸੂਲਾ, ਭੁਗਤ ਗਿਆਨ ਦਇਆ ਭੰਡਾ, ਆਹ ਭੁਗਤ ਪਿਆਲਾ ਜੇ ਉਰਕਟ ਕੁਰਕਟ ਸਮਝ ਗਏ ਨਾ, ਫਟ ਜਪਜੀ ਸਾਹਿਬ ਪਾਠ ਕਰਨ ਵੇਲੇ ਭੁਗਤ ਸਮਝ ਆ ਜਾਊਗੀ, ਨਹੀਂ ਤਾਂ ਸਾਰੀ ਉਮਰ ਭੁਗਤ ਹੀ ਸਵਾਰੀ ਰਹਿਣੀ, ਤੁਹਾਡੀ ਕੱਖ ਨਹੀਂ ਬਣਨਾ ਪਾਠਾਂ ਪੁੱਠਾਂ ਨਾ, ਜੇ ਲਫਜ਼ ਨਾ ਸਮਝੇ ਮਹਾਰਾਜ। ਭੁਗਤ ਪਿਆਲਾ ਹੁੰਦਾ ਸੀ ਜੋਗੀਆਂ ਦਾ, ਅਤੇ ਇੱਥੇ ਵੀ ਉਹ ਲਿਖਿਆ ਭੁਗਤਾ, ਮੈਂ ਕਹਿੰਦਾ ਮੈਂ ਸਹਿਜ ਸੁਭਾਈ ਜੋ ਮੈਨੂੰ ਮਿਲ ਜਾਂਦਾ ਮੇਰੇ ਮਸਤਕ 'ਤੇ ਲਿਖਿਆ ਮੈਂ ਖਾ ਲੈਂਦਾ, ਬਾਕੀ ਤੁਹਾਡੇ ਜੋਗੀਆਂ ਨੂੰ ਆਹ ਪ੍ਰਪੰਚ ਨਹੀਂ ਮੈਂ ਕਰਦਾ, ਸਾਡਾ ਕੋਈ ਪਿਆਲਾ ਭੁਗਤਦਾ ਨਹੀਂ, ਮੇਰਾ ਪਿਆਲਾ ਸਹਿਜ ਦਾ ਹੈ, ਸਹਿਜ ਵੀ ਜੋ ਮਸਤਕ 'ਚ ਲਿਖੀ ਆ ਮਹਾਰਾਜ ਨੇ ਰਿਜਕ ਮੈਨੂੰ ਦੇਈ ਜਾਣਾ, ਬੜੀ ਡੂੰਗੀ ਤੋਕ ਹੈ ਅਤੇ ਭੂਤੀਆਂ ਇਹ ਬਾਹਰਲਾ ਚੜਾਉਣਾ, ਉਹ ਸਭ ਮਹਾਰਾਜ ਨੇ ਜੀ ਕੱਟਿਆ ਭਾਰ ਜਰਾ ਜਰਾਈ ਪੱਪੂ ਏ ਪੰਖ ਸਹਿਜ ਸੁਖ ਸੋ ਕੀਨੀ ਭੁਗਤਾ, ਭੁਗਤਾ ਭੁਗਤ ਪਿਆਲਾ ਸਹਿਜ ਸੁਖ ਕੀਨੀ ਭੁਗਤਾ, ਇਹ ਜੋ ਠਾਕੁਰੇ ਮਸਤਕ ਲਿਖਿਆ, ਜੋ ਠਾਕੁਰੇ ਮਸਤਕ ਲਿਖਿਆ, ਜੋਗ ਜਗਤੇ ਸਨ
जग जग पैसल
फिर वह योगी आसन ला के बैठे होंगे बड़िया बड़िया एन चौंकड़िया अंदर मन आसन नहीं सी लाता तो महाराज कहते हैं मन का आसन लुआ बाहरलिया चौंकड़िया ने की बन जाना जह पाओ ना जिथे मेरा मन नहीं पाँगा पाओ डर नहीं है इतने जदू मन पाना बंद हो जाता तो आसन लगता कहते जिथे मेरे मन का पाना नहीं है उथे मेरा आसन जह पाओ ना तह आसन ਇਹਦਾ ਭਾਵ ਦਾ ਡਰ ਕਰ ਸਕਦੇ ਇੱਥੇ ਕੋਈ ਮੂਰਖ ਹੀ ਹੋਊਗਾ ਜਿਹੜਾ ਕੋਈ ਮਤਲਬ ਇਹਦਾ ਕਰੂ ਜਿੱਥੇ ਪਾਉਣਾ ਬੰਦ ਹੋ ਜਾਂਦਾ ਮਨ ਦਾ ਮੇਰਾ ਆਸਣ ਲੱਗ ਜਾਂਦਾ ਜਾਸ ਜਪਤ ਪਾਉ ਅਪਦਾ ਜਾਏ ਅੱਗੇ ਭਾਉ ਦਾ ਲਫਜ਼ ਕਲੀਅਰ ਕੀਤਾ ਧਾਵਤ ਮਨੂੰ ਆਵੇ ਇਸ ਕਰਕੇ ਭਾਉ ਨਡਰ ਨਹੀਂ ਹੈ ਉਹਦੇ ਲਈ ਹੋਰ ਕੁਛ ਲਾ ਲੇਕਿਨ ਨਡਰ ਡਰ ਡੁਰ ਇਹ ਸਭ ਇਹ ਗਲਤ ਇਹਨਾਂ ਦੇ ਆਸੇ ਦਾ ਟੀਕੇ ਔਰ ਇਸੇ ਲਫਜ਼ ਨਾਲ ਹੀ ਇਹਨਾਂ ਲੋਕਾਂ ਨਾਲ ਅੱਜ ਸੇਧਾਂ ਗੁਰੂ ਨਾਨਕ ਦੀ ਨਿੰਦਿਆ ਸਹਿੰਦੇ ਆ ਰਹੇ ਆ ਸਤਿਆਰਥ ਪ੍ਰਕਾਸ਼ ਜੋ ਸਵਾਮੀ ਉਹਨੇ ਲਿਖ ਦਿੱਤਾ ਦਯਾਨੰਦ ਨਾਲ ਸਤਿਆਰ ਪ੍ਰਕਾਸ਼ ਵੀ ਜੇ ਕੈਸੇ ਮੂਰਖ ਸਿੱਖ ਹੈ ਇੱਕ ਅਨਪੜ੍ਹ ਜਾਹਲ ਕੇ ਪਿੱਛੇ ਲੱਗੇ ਹੋਏ ਨਾਨਕ ਕੇ ਪਿੱਛੇ ਜਿਸ ਕੋ ਸੰਸਕ੍ਰਿਤ ਕੇ ਭੈ ਕਾ ਲਫਜ਼ ਉਹਨਾਂ ਨੇ ਵਿਗਾੜ ਕਰ ਨਿਰਭਉ ਬਣਾ ਦਿਆ ਔਰ ਨਿਰਭਉ ਔਰ ਜੇ ਕਿਸ ਕੇ ਪਿੱਛੇ ਲੱਗੇ ਹੋਏ ਹੈ ਸੰਸਕ੍ਰਿਤ ਕਾ ਆਫਸਾ ਲਫਜ਼ ਨਿਰਭੈ ਔਰ ਜੇ ਨਿਰਭਉ ਲਿਖ ਰਹੇ ਹੈ ਇਨਕੋ ਇਤਨਾ ਵੀ ਨਹੀਂ ਪਤਾ ਕਿਸ ਮੂਰਖ ਕੇ ਪਿੱਛੇ ਲੱਗੇ ਹੋਏ ਹੈ ਸੌ ਉਹ ਫਿਰ ਕਿਤਾਬ ਜ਼ਬਤ ਕਰਵਾਈ ਪੰਜਾਬ 'ਚ ਲੱਭਾਂ ਨੇ ਸਤਿਆਰਥ ਪ੍ਰਕਾਸ਼ ਔਰ ਪ੍ਰੋਫੈਸਰ ਸਾਹਿਬ ਸੇ ਵੀ ਕਹਿੰਦੇ ਹੈ ਜੀ ਨਿਰਭਉ ਦਾ ਮਤਲਬ ਨਡਾਰਾ ਹੈ ਪਰ ਇਹ ਬਾਣੀ ਪੰਜਾਬੀ ਦੇ ਕਈ ਲਫਜ਼ ਵਿਗੜਦੇ 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 ਨਿਰਭੈ ਤੋਂ ਨਿਰਭਉ ਬਣ ਗਏ ਦਾ ਮਤਲਬ ਉਹੀ ਹੈ ਕਿਸੇ ਮੈਂ ਪਹਿਲੀ ਵਾਰੀ 4 ਸਾਲ ਹੋ ਗਏ ਕੌਣ ਕਰਾਈ ਮੈਂ ਉਹ ਪਰੂਫ ਦਿੱਤੇ ਸਾਰੀ ਬਾਣੀ 'ਚੋਂ ਵਾਰ 'ਚੋਂ ਸਾਰੇ ਗ੍ਰੰਥ 'ਚੋਂ ਭਈ ਨਿਰਭਉ ਦਾ ਮਤਲਬ ਆ ਦੇਖੋ ਹੁਣ ਇੱਥੇ ਕੋਈ ਮੂਰਖ ਹੀ ਹੋਊਗਾ ਜਿਹੜਾ ਭਉ ਦਾ ਮਤਲਬ ਡਰ ਕਰ ਜਾਏਗਾ ਭਉ ਮੈਨੇ ਪਾਉਣਾ ਭਉ ਚੜ ਜਾਣੇ ਮਾਇਆ ਦੇ ਭਉ ਨਹੀਂ ਚੜੇ ਰੱਬ ਨੂੰ ਉਹ ਨਿਰਭਉ ਹੈ ਉਹ ਨਹੀਂ ਮਾਇਆ 'ਚ ਪਾਉਂਦਾ ਬਾਕੀ ਸਾਰੀ ਦੁਨੀਆ ਮਾਇਆ 'ਚ ਪਾਉਂਦੀ ਇਸ ਕਰਕੇ ਭਉ ਦਾ ਮਤਲਬ ਆ ਪਾਉਣਾ ਜੈ ਪਾਉਣਾ ਤਾਂ ਆਸਨ ਬਾਂਧਿਆ ਜੈ ਪਾਉਣਾ ਆਸਨ ਕਹਿੰਦੇ ਤੁਸੀਂ ਤੇ ਪਸ਼ੂ ਦਾ ਸਿੰਘ ਵਜਾਉਂਦੇ ਹੋ ਨਾ ਸਿੰਘੀ ਮੈਂ ਅਨਹਦ ਸ਼ਬਦ ਵਜਾਉਣਾ ਇਹ ਅਨ ਇਹ ਸਿੰਘੀ ਅਨਹਦ ਬਾਣੀ ਇਹ ਸਿੰਘੀ ਅਨਹਦ ਬਾਣੀ ਸਾਡੇ ਸਾਹਮਣੇ ਹਰਿਮੰਦਰ ਸਾਹਿਬ 'ਚ ਜਦੋਂ ਉਹ ਲਿਜਾਂਦੇ ਆ ਪਾਲਕੀ ਜਾਈ ਉੱਥੇ ਉੱਥੇ ਸਿੰਘੀਆਂ ਵੱਜਦੀ ਕੋਈ ਰੋਕਣ ਵਾਲਾ ਨਹੀਂ ਕੋਈ ਪਤਾ ਹੀ ਨਹੀਂ ਸਿੱਖੀ ਨੂੰ ਵੀ ਸਿੰਘੀ ਕੀ ਹੈ ਕੀ ਕਰ ਰਹੇ ਨੇ ਸਾਡੇ ਕੋਲ ਨਾਲ ਕੀ ਸਾਡਾ ਸਾਰਾ ਖਜ਼ਾਨਾ ਲੁੱਟੀ ਜਾ ਰਹੇ ਨੇ ਸਾਰਾ ਕੁਝ ਜੋ ਔਰ ਇਹ ਕੋਈ ਕੰਮ ਕਰਨ ਵਾਲੇ ਇਹ ਤਾਂ ਰਿਜੈਕਟਡ ਹੈ ਸ਼ਬਦ ਦੇ ਵਿੱਚ ਸਾਡਾ ਅੰਦਰਲਾ ਅਨਹਦ ਸ਼ਬਦ ਵੱਜਣਾ ਚਾਹੀਦਾ ਗਾ ਸ਼ਬਦ ਵਾਜੇ ਗੋਬਿੰਦ ਗਾਜੇ ਅੰਦਰ ਸਭ ਕੁਛ ਹੋਣਾ ਔਰ ਇਹ ਬਾਹਰ ਹੀ ਸਿੰਘੀਆਂ ਵਜਾਈ ਜਾਂਦੇ ਹੈ ਮੇਰੀ ਸਿੰਘੀ ਕੀ ਹੈ ਸਿੰਘੀ ਅਨਹਦ ਬਾਣੀ ਬਾਹਰਲਾ ਭੇਖ ਆ ਗਿਆ ਜੋਗੀ ਇੱਕ ਹੋਰ ਵਰਦੀ ਪਾਉਂਦੇ ਸੀ ਸਾਡੇ ਵੀ ਸਿੱਖਾਂ 'ਚ ਬੜੀ ਵਰਦੀ ਮਸ਼ਹੂਰ ਪੰਜਾਂ ਪਿਆਰਿਆਂ ਨੂੰ ਵਰਦੀ ਪਾਉਣੀ ਦੇਖੋ ਕੈਸੇ ਕਮਲ ਦੇ ਕੁੱਝੇ ਹੈ ਪੰਜਾਂ ਪਿਆਰਿਆਂ ਦਾ ਲਛਮਣ ਅਤੇ ਰਾਮ ਚੰਦਰ ਵਾਂਗੂ ਜਲੂਸ ਕੱਢਦੇ ਜਿੱਦਾਂ ਉਹਨਾਂ ਦਾ ਗਏ ਉਹ ਸਾਰੇ ਬਨਵਾਸ ਦੇ ਵਿੱਚ ਹੈ ਪਿੱਛੇ ਐਨ ਉੱਦਾਂ ਦਾ ਹੀ ਜਲੂਸ ਉੱਦਾਂ ਦੇ ਲਿਬਾਸ ਸਾਰੇ ਬਣਾ ਕੇ ਹੁਣ ਪੰਜ ਪਿਆਰੇ ਸੀ ਉਹਨਾਂ ਦਾ ਉੱਤੇ ਭੇਖ ਬਣਾਉਂਦੇ ਉਹ ਭੇਖ ਤੋਂ ਬਗੈਰ ਨਹੀਂ ਤੁਸੀਂ ਖੰਡੇ ਬਾਟੇ ਦੀ ਪਾਲ ਦੇ ਸਕਦੇ ਭੇਖ ਇਸ ਕਰਕੇ ਅਸੀਂ ਰੋਕਦੇ ਹਾਂ ਇਹ ਜੋਗੀਆਂ ਦਾ ਜਿਹੜਾ ਭੇਖ ਸੀ ਉਹ ਇੱਕ ਉਹਨਾਂ ਦਾ ਇਹ ਵੀ ਭੇਖ ਸੀ ਹੱਥ 'ਚ ਡੰਡਾ ਰੱਖਦੇ ਸੀ ਆ ਜਪਜੀ ਸਾਹਿਬ 'ਚ ਵੀ ਡੰਡਾ ਆਉਂਦਾ ਡੰਡਾ ਪ੍ਰਤੀਤ ਡੰਡਾ ਜਿਹੜਾ ਸੀ ਉਹ ਪਤਾ ਜੋਗੀ ਕਿਉਂ ਰੱਖਦੇ ਸੀ ਵੀ ਕਿਤੇ ਸੱਪ ਸੁਣੂ ਵੀ ਨਿਕਲਿਆ ਹੈ ਅਤੇ ਅਸੀਂ ਬਚ ਜਾਈਏ ਸੱਪ ਨੂੰ ਮਾਰ ਸਕਦੇ ਹਾਂ ਜੰਗਲਾਂ 'ਚੋਂ ਰਹਿੰਦੇ ਸੀ ਫਿਰ ਕਿਤੇ ਡੂੰਘਾ ਪਾਣੀ ਲੰਘਣਾ ਹੋਏ ਤਾਂ ਡੰਡਾ ਲੈ ਕੇ ਪਹਿਲਾਂ ਟੋਹ ਲੈਂਦੇ ਸੀ ਵੀ ਇਹ ਗਾਹਣ ਹੈ ਕਿ ਡੋਬੂ ਡੰਡਾ ਦੋ ਕੰਮ ਲਈ ਉਹਨਾਂ ਦੀ ਹੁੰਦਾ ਸੀ ਬਾਹਰ ਸਫ਼ਰ 'ਚੋਂ ਜੰਗਲਾਂ 'ਚ ਰਹਿੰਦੇ ਸੀ ਵੀ ਕੋਈ ਆ ਅਤੇ ਉਹ ਡੰਡਾ ਤੁਸ ਮਹਾਰਾਜ ਕਹਿੰਦਾ ਸਾਡਾ ਡੰਡਾ ਪ੍ਰਤੀਤ ਹੈ ਜੁਗਤ ਡੰਡਾ ਪ੍ਰਤੀਤ ਪ੍ਰਤੀਤ ਕੀ ਵੀ ਮੇਰਾ ਰੱਬ 'ਤੇ ਫੇਥ ਆ ਉਹ ਮੇਰਾ ਰਾਖਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਕੀ ਮਜਾਲ ਆ ਮੈਨੂੰ ਕੋਈ ਚੀਜ਼ ਟੱਚ ਕਰ ਜਾਏ ਉਹਦੇ ਹੁਕਮ ਤੋਂ ਬਗੈਰ ਇਸ ਕਰਕੇ ਮੇਰਾ ਸ਼ਬਦ ਜੋ ਮੈਂ ਜਪਦਾ ਹਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਸ਼ਬਦ ਹੀ ਰਾਖਾ ਜਿਹੜਾ ਜਪ ਰਹੇ ਹਾਂ ਸਭ ਕੁਛ ਤੁਹਾਡੇ ਬਾਹਰ ਦੇ ਡੰਡੇ ਨਾ ਕੀ ਖੋਣਾ ਇਸ ਕਰਕੇ ਉਹ ਜਿਸ ਵੇਲੇ ਆ ਡੰਡਾ ਆਇਆ ਹੈ, ਕਹਿੰਦਾ ਮੇਰਾ ਜਿਹੜੀ ਤੱਤ ਦੀ ਵਿਚਾਰ ਹੈ, ਨਾਮ ਦੀ ਵਿਚਾਰ, ਉਹੀ ਡੰਡਾ ਹੈ।
ਤੱਤ ਵਿਚਾਰ ਡੰਡਾ ਕਰ ਰੱਖਿਆ, ਤੱਤ ਵਿਚਾਰ ਡੰਡਾ ਕਰ ਰੱਖਿਆ,
ਔਰ ਮੇਰੀ ਇੱਕੋ ਜੁਗਤ ਹੈ,
ਜੁਗਤ ਨਾਮ ਮਨੇ ਪਾਣੀ, ਜੁਗਤ ਨਾਮ ਮਨੇ ਪਾਣੀ, ਐਸਾ ਜੋਗੀ ਵੱਡ ਪਾਜੀ ਪੇਤੈ, ਐਸਾ ਜੋਗੀ ਵੱਡ ਪਾਜੀ ਪੇਤੈ, ਇਹ ਮਾਇਆ ਚ ਬੰਧਨ ਸੇਵ ਮੂਰਤ ਕੀ।
ਮੂਰਤ ਦਾ ਮਤਲਬ ਮੂਰਤ ਨਹੀਂ ਹੈ ਬਾਣੀ ਚ, ਮੂਰਤ ਦਾ ਮਤਲਬ ਹੈ ਕਰੈਕਟਰ। ਸਤਿਗੁਰ ਮੂਰਤੇ ਕੋ ਬਲ ਜਾਉ, ਸਤਿਗੁਰ ਦੇ ਕਰੈਕਟਰ ਤੋਂ, ਉਹਦੀਆਂ ਚੰਗੀਆਂ ਆਦਤਾਂ ਤੋਂ, ਹੈਬਿਟਸ ਤੋਂ, ਉਹਦੇ ਗੁਣਾਂ ਤੋਂ। ਜਿੱਥੇ ਮੂਰਤ ਆ ਜਾਏ ਉਹ ਹੈ ਉਹਦਾ ਕਰੈਕਟਰ, ਉਹ ਜੋ ਕੁਛ ਕਰਦਾ ਹੈ ਉਹਦੇ ਸਾਰੇ ਸਾਡੇ ਗੁਣ ਲਿਖੇ ਬੇਅੰਤ ਹੈ, ਉਹਦੇ ਗੁਣ ਦਇਆਵਾਨ ਹੈ, ਉਹ ਸਭ ਕੁਛ ਕਰਦਾ। ਤੋ ਮੂਰਤ ਜਿੱਥੇ ਆ ਜਾਏ ਉਹ ਸਾਡੀ ਮੂਰਤ ਹੈ, ਵੀ ਜਿਹਦੇ 'ਚ ਇਹੋ ਜਿਹਾ ਕਰੈਕਟਰ ਹੋਵੇ ਜਿਹੜਾ ਉੱਤੇ ਦੱਸਿਆ ਹੈ ਵੀ ਭਰਮਾਂ ਨੂੰ ਸਾੜ ਕੇ ਭਗਤੀ ਬਣਾਏ ਸਾਰੇ, ਮੇਰਾ ਇਹੋ ਜਿਹਾ ਜਿਹੜਾ ਕਰੈਕਟਰ ਆ, ਮੈਂ
ਸੇਵ ਮੂਰਤ ਬਾਪੂ ਜੇ ਕਰੂ ਤਿਸ ਮੂਰਤ ਕੀ, ਸੇਵਾ ਕਰੂ ਤਿਸ ਮੂਰਤ ਕੀ।
ਨਾਨਕ ਦੇ ਪੈਰ ਨਹੀਂ ਚੱਟਣੇ, ਇੱਥੇ ਨਾਨਕ ਸ਼ਾਹ ਪੈਣੀ ਹੈ, ਨਾਨਕ ਉਹਦੇ ਪੈਰ ਚੱਟਦਾ ਹੈ, ਇਹੋ ਜਿਹੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਨਾਨਕ ਜਿਹੜਾ ਹੈ, ਜੇ ਕੱਕੇ ਨੂੰ ਔਂਕੜ ਆ ਜਾਏ ਤਾਂ ਉੱਤੇ ਦੇਖੋ ਮਹੱਲਾ ਕਿਹੜਾ ਹੈ, ਮਹੱਲਾ ਪੰਜਾ। ਇਸ ਕਰਕੇ ਨਾਨਕ ਜੋਤ ਦਾ ਪੰਜਵਾਂ ਨਾਨਕ, ਉਹ ਜੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਤਾਂ ਸਮਝ ਲਓ ਉਹਦਾ ਮਹੱਲਾ ਪੜ੍ਹੋ ਕਿਹੜਾ, ਉਹ ਮਹੱਲਾ ਪੰਜਵਾਂ, ਉਹ ਚੱਟ ਰਿਹਾ ਪੈਰ ਉਸ ਕਰੈਕਟਰ ਦੇ।
ਨਾਨਕ ਏ ਸੇਵਾ ਪੂ ਜੇ ਤਰੂ ਤਿਸ ਮੂਰਤ ਕੀ, ਤੇ ਨਾਨਕ
ਤਿਸ ਦੇ ਥੱਲੇ ਫਿਰ ਔਂਕੜ ਦੇ ਗਏ, ਤਿਸ ਨੂੰ ਸਟ੍ਰੈਸ ਕਰਕੇ ਹਾਈਲਾਈਟ ਕਰਕੇ ਸਿਰਫ ਉਸੇ ਕਰੈਕਟਰ ਦੀ, ਔਰ ਉਹ ਮੂਰਤ ਕੀ ਹੈ,
ਸਤਿਗੁਰ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ।
ਇਹੋ ਮਹੱਲਾ ਲਿਖ ਰਿਹਾ ਜਿਹੜਾ ਇੱਥੇ ਲਿਖ ਰਿਹਾ, ਕਿਹੜੀ ਮੂਰਤ ਹੈ, ਸਾਡੇ ਲਈ ਕੋਈ ਮੂਰਤ ਹੈ ਸਤਿਗੁਰੂ, ਜਿਹਦੀ ਕੋਈ ਦੇਹ ਨਹੀਂ ਹੈ।
ਸਤਿਗੁਰ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ, ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ।
ਕਲੇਰਾਂ ਵਾਲਾ ਕਮਲ ਦੇ ਕੁਝੇ ਮੂਰਤ ਸਤਿਗੁਰੂ ਦੀ ਨਾਂ ਸਮਝ ਕੇ ਗੁਰੂ ਨਾਨਕ ਦੀ ਮੂਰਤੀ ਪੂਜੀ ਹੈ। ਸਤਿਗੁਰ ਦੇਹ 'ਚ ਨਹੀਂ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਇਹਨਾਂ ਗੁਰੂਆਂ ਦਾ ਵੀ ਗੁਰੂ ਸੀ। ਇਸ ਕਰਕੇ ਸਤਿਗੁਰ ਮੂਰਤ ਕੀ ਹੈ, ਉਹਨੂੰ ਬਲ ਜਾ ਰਿਹਾ ਮਹੱਲਾ ਪੰਜਵਾਂ, ਔਰ ਉਹ ਸਤਿਗੁਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ। ਸਤਿਗੁਰ ਸਦਾ ਤੂੰ ਹੈ, ਉਸ ਦੇ ਅੰਡਰ ਹਾਂ ਅਸੀਂ ਸਾਰੇ, ਸਾਰੇ ਗੁਰੂ ਵੀ ਉਹਦੇ ਅੰਡਰ, ਇਸ ਕਰਕੇ ਉਸ ਮੂਰਤ ਨੂੰ ਬਲ ਜਾਂਦੇ ਹੈ।
ਇਹ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ, ਸਤਿਗੁਰ ਮੂਰਤ ਕਾ ਬਲ ਜਾਓ।
ਉਹਦਾ ਦੇਖੋ ਕਰੈਕਟਰ ਆ ਰਿਹਾ, ਉਸ ਮੂਰਤ ਦਾ ਕਰੈਕਟਰ,
ਜਿਸ ਕੋ ਜਿਸ ਪ੍ਰਾਣੀ ਕੋ ਕੋਈ ਨਾ ਰੱਖੇ, ਜਿਸ ਪ੍ਰਾਣੀ ਕੋ ਕੋਈ ਨਾ ਰੱਖੇ,
ਤਿਸ ਤੂੰ ਦੇ ਆਸਰਾ। ਉਹ ਜਿਹੜਾ ਇੱਥੇ ਕੀਤੇ ਹੋਰ ਕਰੇ, ਉਹ ਸਾਡੇ ਮਾਂ ਜੀ ਰੋਜ਼ ਭਾਈ ਆਉਣਾ, ਭਾਈ ਰੋਟੀ ਲੈਣ ਆਉਂਦਾ ਸੀ ਪਿੰਡੀ ਰਾਈ ਸਾਹਿਬ, ਰੋਟੀ ਗਰਾ ਕੇ ਅਤੇ ਫਿਰ ਉਹ ਲਿਜਾਂਦੇ ਗੁਰਦੁਆਰੇ। ਉਹ ਉਦਣ ਭਾਈ ਨਾ ਆਇਆ, ਉਹ ਭਾਈ ਆਣੀ ਆ ਗਈ ਅਤੇ ਦੋ ਤਿੰਨ ਦਿਨ ਉਹ ਭਾਈ ਆਣੀ ਆਉਂਦੀ ਰਹੀ। ਮਾਂ ਜੀ ਪੁੱਛਦੀ, ਨਹੀਂ ਭਾਈ ਤੂੰ ਬੇਬੇ ਤੂੰ ਭਾਈ ਤੇਰਾ ਕਿੱਥੇ ਹੈ? ਬੇਬੇ ਮੈਂ ਉਹ ਤਾਂ ਤਿੰਨ ਚਾਰ ਦਿਨ ਦਾ ਹੋਰ ਕਰ ਲਿਆ। ਉਹ ਤੇਰੇ ਵਰਜਾਂ ਤੇਰੇ ਤੂੰ ਤੂੰ ਹੋਰ ਕਰ ਲਿਆ? ਕਹਿੰਦੀ ਹਾਂ ਬੀਬੀ, ਬਾਬਾ ਜੀ ਜੂ ਕਹਿੰਦੇ ਇੱਥੇ ਕੀਤੇ ਹੋਰ ਕਰੇ। ਉਹ ਨੇਡਾ ਮਾਜਣਾ, ਉਹ ਮਤਲਬ ਇਹ ਚੀਜ਼ਾਂ ਸਾਰੀਆਂ ਇਸੇ ਤਰ੍ਹਾਂ ਹੀ ਵਰ ਰਹੀਆਂ। ਖਾਣਾ ਪੀਣਾ ਪਵਿੱਤਰ ਹੈ, ਖਾਣਾ ਪੀਣਾ ਪਵਿੱਤਰ ਹੈ, ਜਿੱਤੋਂ ਨਾ ਰਿਜ ਕੇ ਸੰਭਾਹੇ। ਨਾਨਕ ਜਿਨਹੀ ਗੁਰਮੁਖ ਬੁੱਝਿਆ, ਜਿਨ੍ਹਾਂ ਨਾ ਨਾਮ ਨੂੰ ਬੁੱਝ ਲਿਆ ਤਿਨ੍ਹਾਂ ਸੂਤਕ ਨਾਹੀ। ਨਾਨਕ ਜਿਨਹੀ ਗੁਰਮੁਖ ਬੁੱਝਿਆ, ਅੱਜ ਅਸੀਂ ਉਹ ਬਾਣੀ ਦੀ ਲਾਈਨਾਂ ਲੈਂਦੇ ਹਾਂ। ਲੇਖ ਨਾ ਮਿਟੀਏ ਹੇ ਸਖੀ ਜੋ ਲਿਖਿਆ ਕਰਤਾਰ, ਬਾਬੇ ਨਾਨਕ ਦੀ ਬਾਣੀ ਹੈ। ਬੜੇ ਇਹਦੇ ਉੱਤੇ ਮਾਰ ਆਲੇ ਦੁਆਲੇ ਸਵਾਲ ਪੁੱਛਦੇ ਜੀ, ਇਹਦਾ ਮਤਲਬ ਅਸੀਂ ਕੁਛ ਨਹੀਂ ਕਰ ਸਕਦੇ। ਲੇਖ ਨਾ ਮਿਟੀਏ ਹੇ ਸਖੀ ਜੋ ਲਿਖਿਆ ਕਰਤਾਰ, ਬਹੁਤ ਸਾਰੀਆਂ ਤੁਕ ਸੁਣਦੇ ਹੋਣੇ। ਅੱਜ ਅਸੀਂ ਉਹ ਸਾਰਾ ਸ਼ਬਦ ਬੜੇ ਪਿਆਰ ਨਾਲ ਲੈਣਾ ਹੈ, ਤਾਂ ਕਿ ਅਸੀਂ ਇਹ ਜਿਹੜੀ ਬਾਣੀ ਦੇ ਉੱਤੇ ਟੀਚਾ ਟਿੱਪਣੀ ਹੁੰਦੀ ਹੈ ਕਈ ਵਾਰੀ, ਜਿਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਬਾਣੀ ਕਹਿੰਦੀ ਕੀ ਹੈ, ਸਾਰੀ ਹੈ ਟਿੱਪਣੀ ਉਹ ਕਰਨ ਵਾਲੇ ਹੁੰਦੇ ਹੈ ਜਿਹਨਾਂ ਨੂੰ ਸ਼ਬਦ ਵੀ ਨਹੀਂ ਦੇਖਿਆ ਹੁੰਦਾ ਜੀ। ਇਹ ਕੀ ਲਿਖਿਆ ਲੇਖ ਨੇ ਮਿੱਟੀ, ਅਸੀਂ ਕੁਛ ਨਹੀਂ ਕਰ ਸਕਦੇ ਅਤੇ ਤੁਸੀਂ ਕੀ ਕੁਛ ਨਹੀਂ ਕਰ ਸਕਦੇ? ਤੁਸੀਂ ਤਾਂ ਕਰੀ ਜਾ ਰਹੇ ਹੋ ਸਭ, ਤੁਸੀਂ ਤੁਸੀਂ ਨਾ ਪੁੱਛੋ ਵੀ ਅਸੀਂ ਕੀ ਨਹੀਂ ਕਰ ਸਕਦੇ, ਤੁਸੀਂ ਤਾਂ ਸਭ ਕੁਛ ਕਰ ਸਕਦੇ ਹੋ। ਤੁਹਾਨੂੰ ਸਿੱਖੀ 'ਚ ਕੁਛ ਸਿੱਖ ਨੂੰ ਨਹੀਂ ਰੋਕਣ ਵਾਲਾ, ਉਹ ਸਭ ਕੁਛ ਕਰ ਲਏਗਾ, ਪਰ ਸ਼ਬਦ ਦੇ ਮੁਤਾਬਕ ਚੱਲਣ ਵਾਲਾ ਕੋਈ ਬਿਰਲਾ ਸਿੱਖ ਹੋਊਗਾ। ਤੋ ਕੀ ਹੈ ਸ਼ਬਦ ਆ ਰਿਹਾ ਹੈ ਪੰਨਾ 937 ਦੇ ਉੱਤੇ, ਅਸੀਂ ਸ਼ਬਦ ਚੱਕ ਰਹੇ ਹਾਂ।
ਮੂਰਖ ਸ਼ਬਦ ਨਾਚੀ ਨਹੀਂ, ਸੂਝ ਬੂਝ ਨਹਿਕਾਏ। ਮੂਰਖ ਸ਼ਬਦ ਨਾਚੀ
ਦਾ ਮੋਟਾ ਜਿਹਾ ਮਤਲਬ ਸਮਝਣਾ, ਚੀਨੀ ਦਾ ਮਤਲਬ ਪਹਿਚਾਨਣਾ, ਉਹਦੀ ਪਛਾਣ ਨਹੀਂ ਕਰਦਾ ਜਿਹੜਾ ਅਸਲ ਸ਼ਬਦ ਹੈ ਜਪਣ ਵਾਲਾ, ਬਾਕੀ ਨੂੰ ਸੂਝ ਬੂਝ ਕੋਈ ਨਹੀਂ ਹੈ। ਇਹ ਮੂਰਖਾਂ ਨੂੰ ਪਤਾ ਨਹੀਂ ਕਿਹੜੇ ਕੰਮ ਲੱਗਾ। ਮੂਰਖ ਆ ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਸ਼ਬਦ ਜਪਣ ਵਾਲਾ ਹੈ, ਘੜੀਆ ਹੈ। ਸ਼ਬਦ ਸੱਚੀ ਟਕਸਾਲ, ਸਾਰੀ ਜਪ ਬਾਣੀ 'ਚ ਇੱਕੋ ਵਾਰੀ ਸ਼ਬਦ ਆਇਆ ਹੈ ਔਰ ਉੱਥੇ ਥੱਲੇ ਔਂਕੜ ਹੈ, ਉਹ ਘੜਨ ਵਾਲਾ ਸ਼ਬਦ ਹੈ ਜਪਣ ਵਾਲਾ।
ਮੂਰਖ
ਇਸ ਬਾਣੀ ਦਾ ਬੜੀ ਲੰਮੀ ਬਾਣੀ ਹੈ, ਉਹ ਇਹਦਾ ਅੰਕ ਹੈ 53ਵਾਂ ਅੰਕ 53। ਔਰ ਇਸ ਜਿਹੜੀ ਅਖੀਰਲੀ ਲਾਈਨ ਅਸੀਂ ਗਾਵੀ ਹੈ, ਇਹਦੇ 'ਤੇ ਇਸ ਅੰਕ ਦਾ ਨਿਚੋੜ ਕੱਢੇ ਆਣ ਕੇ ਹੋ ਕੀ ਰਿਹਾ ਸੀ, ਜਿਹੜੇ ਪੜ੍ਹਨ ਵਾਲੇ ਹੈ ਨਾ ਉਹ ਪਾਠ ਹੀ ਕਰੀ ਜਾਂਦੇ ਸੀ, ਬ੍ਰਾਹਮਣਾਂ ਬਾਅਦ ਸਾਰੇ ਹਿੰਦੂ ਸਾਰੇ ਬਾਬੇ ਦੇ ਸਾਹਮਣੇ ਆ ਸਭ ਕੁਛ ਹੋ ਰਿਹਾ ਸੀ, ਤੋ ਉੱਥੋਂ ਅੰਕ ਸ਼ੁਰੂ ਕਰਦੇ ਹੈ।
ਪਾਂਦਾ ਪੜਿਆ ਆਖੀਐ ਵਿਦਿਆ ਵਿੱਚ ਰਹੇ ਸਹਿਜੇ ਸੁਭਾਏ। ਪਾਂਦਾ ਪੜਿਆ ਆਖੀਐ
ਪੜਿਆ ਕਹਿੰਦੇ ਪਾਂਦਾ ਕਹਿੰਦੇ ਸਕੂਲ ਮਾਸਟਰ ਨੂੰ ਵੀ ਉਹ ਮਾਸਟਰ ਹੈ।
ਪਾਂਦਾ ਪੜਿਆ ਆਖੀਐ ਵਿਦਿਆ ਵਿਖਰਦਾ ਸੁਭਾਏ।
ਆਹ
ਵਿਦਿਆ
ਸੋਦੇ ਤਤ ਲਹਿ ਵਿਦਿਆ ਸੋਦੇ ਤਤ ਲਹਿ ਵਿਦਿਆ ਸੋਦੇ ਤਤ ਲਹਿ ਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਬਿਕਰਦਾ ਬਿਖ ਖਟੇ ਮਨਮੁਖ ਵਿਦਿਆ ਬਿਕਰਦਾ ਮਨਮੁਖ ਵਿਦਿਆ ਬਿਕਰਦਾ ਇਹ ਮਨਮੁਖ ਵਿਦਿਆ ਬਿਕਰਦਾ ਬਿਖ ਖਟੇ ਬਿਖ ਖਾਏ
ਆਇਆ ਨੀ ਚੋਰਨ
ਮੂਰਖ ਸਬਦ ਨਾਚੀ ਨਹੀਂ
ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਓ ਸਾਰੇ ਪਾਠ ਚੋਂ ਪਰ ਵਿੱਚ ਸ਼ਬਦ ਨਹੀਂ ਪੁੱਜਣਾ ਨਾ ਮਲ ਨਹੀਂ ਉਹਦਾ ਭਾਣਾ ਐਸਾ
ਮੂਰਖ ਸਬਦ ਨਾਚੀ ਨਹੀਂ ਸੂਜ ਗੁਜਲ ਕਾਏ
ਆਇਆ ਹੁਣ ਗੁਰਮੁਖ ਸਕੂਲ ਮਾਸਟਰ ਆਇਆ ਗੁਰਮੁਖ ਭਾਂਦਾ
ਗੁਰਮੁਖ ਆਖੀਐ
ਪਾਉਂਦਾ ਉਹ ਜੋ ਗੁਰੂ ਦੇ ਜ਼ਰੀਏ ਆਣ ਕੇ ਨਾਮ ਨੂੰ ਆਖੇ ਇੱਥੇ ਆਖਣਾ ਵੀ ਉਹੀ ਹੈ ਉਹ ਚ ਹੱਦੀ ਵਹਿਣ ਹੈ ਬਾਬੇ ਨਾਨਕ ਦੇ
ਪਾਉਂਦਾ ਗੁਰਮੁਖ ਆਖੀਐ
ਗੁਰੂ ਦੇ ਜ਼ਰੀਏ ਉਹ ਲੱਖ ਲੱਖ ਗੇੜਾ ਆਖਦਾ ਨਾਮ ਦਾ ਔਰ ਇਹੋ ਮਤ ਫਿਰ ਆਪਣੇ ਸ਼ਗਿਰਦਾਂ ਨੂੰ ਦਿੰਦਾ
ਚਾਟੜਿਆ ਮਤ ਦੇ
ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਪ੍ਰਹਲਾਦ ਨੇ ਕੀ ਕੀਤਾ ਰਾਮ ਨਾਮ ਜਪਵੋ ਕਰ ਹਿਰਦੇ ਹਰ ਜੀ ਕਸੇ ਮਿਲੰਦਰ ਉਹ ਰਾਮ ਕਹਿ ਕਰ ਤਾਲ ਵਜਾ ਸਭ ਬੱਚੇ ਵੀ ਪਿੱਛੇ ਇੱਕ ਦੂਸਰੇ ਦੇ ਝੱਗੇ ਫੜੇ ਗੱਡੀ ਬਣਾਏ ਰਾਮ 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 ਤਾਲੀਆਂ ਮਾਰੀ ਜਾਂਦੇ ਉਹ ਪਾਸਾ ਭਗਤੀ ਵਾਲਾ ਬੱਚਾ ਮਹਾਰਾਜ ਨੇ ਪੈਦਾ ਕੀਤਾ ਉਹ ਸਾਰਾ ਉਹ ਵਿਗੜਿਆ ਸਭ ਚਾਸੜੇ ਵਜਾੜੇ ਉਹ ਗਈ ਸ਼ਿਕਾਇਤ ਉੱਤੇ ਤੱਕ ਨਾ ਕਹਿੰਦੇ ਤੇਰਾ ਪੋਤੀ ਵਿਗੜ ਗਿਆ ਤੇ ਅਸੀਂ ਕਿਸੇ ਨੂੰ ਕੀ ਪੜਾਉਣਾ ਤੋ ਪਾਉਂਦਾ
ਗੁਰੇ ਮੁਖ ਆਖੀਐ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀ ਹੇ ਪਾਉਂਦਾ ਗੁਰੇ ਮੁਖ ਆਖੀਐ ਚਾਟੜਿਆਂ ਮੱਤ ਦੇ
ਸਾਫ ਆ ਗਈ ਕੀ ਮਤ ਦਿੱਤੀ ਕੀ ਉਹ ਦਏਗਾ
ਨਾਮ ਸੰਭਾਲੋ ਨਾਮ ਸੰਗ ਰਹੋ 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 ਲਾਹਾ ਜਗ ਮੈਲੇ ਇਹ ਨਾਮ ਸੰਭਾਲ ਨਾਮ ਸੰਗ ਰਹੋ
ਬਾਬਾ ਨਾਨਕ ਕਿਤੇ ਨਹੀਂ ਗਿਆ ਆਪਣੇ ਸ਼ਬਦਾਂ 'ਚ ਬੋਲ ਰਿਹਾ ਸਦਾ ਹਾਜ਼ਰ ਹੈ ਉਹਦੀ ਬੌਡੀ ਗੁਰੂ ਦੀ ਦੇਹ ਗੁਰੂ ਨਹੀਂ ਹੁੰਦੀ ਗੁਰੂ ਦੇ ਅੰਦਰਲਾ ਗਿਆਨ ਗੁਰੂ ਹੁੰਦਾ ਉਹ ਸਾਡੇ ਕੋਲ ਹੁਣ ਵੀ ਮੌਜੂਦ ਹੈ ਜਦੋਂ ਮਰਜ਼ੀ ਫੜ ਕੇ ਬੁਲਾ ਲਈਏ ਹਾਂ ਬੋਲ ਵੀ ਮਹੱਲਿਆ ਪਹਿਲਾਂ ਕੀ ਕਹਿਣਾ ਮਹੱਲਾ ਕਹਿ ਕੇ ਲਓ ਜੀ ਮੈਂ ਹਾਜ਼ਰ
ਨਾਮ ਸੰਭਾਲੋ ਨਾਮ ਸੰਗ ਰਹੋ ਇਹ ਲਾਹਾ ਜਗ
ਮੈਲੇ
ਸੱਚੀ ਪੱਟੀ ਸੱਚੀ ਪੱਟੀ ਸੱਚ ਮਨੇ ਪੜੀਏ ਸੱਚੀ ਪੱਟੀ ਸੱਚ ਮਨੇ ਸੱਚੀ ਪੱਟੀ ਸੱਚ ਮਨੇ ਇਹ ਸੱਚੀ ਪੱਟੀ ਸੱਚ ਮਨੇ ਪੜੀਏ ਸ਼ਬਦ ਸਸਾਰੇ ਇਹ ਸੱਚੀ ਪੱਟੀ ਸੱਚ ਮਨੇ ਪੜੀਏ ਸ਼ਬਦ ਸੁਹਾਰੇ
ਅਖੀਰਲਾ ਸਲੋਕ ਅਖੀਰਲੀ ਲਾਈਨ ਮਹਾਰਾਜ ਲਾਉਂਦੇ ਨੇ ਇਸ ਪੱਟੀ 'ਚ ਉਹ ਕਹਿੰਦੇ ਨੇ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲੇ ਹਾਰ ਇਹ ਪੋਸੀਬਲ ਹੈ ਕਿ ਆਈਡੀਓਲੋਜੀ ਹੈ ਇਹ ਗੱਲ 'ਚ ਹਾਰ ਕਾਹਦਾ ਪੈ ਜਾਂਦਾ ਨਾਮ ਦਾ ਹਾਂ ਇਹ ਅਖੀਰਲੀ ਸਟੇਜ ਦੱਸੀ ਹੈ ਔਰ ਇਸ ਹਾਰ ਨੂੰ ਕੀਰਤ ਦਾ ਨਾਂ ਦਿੱਤਾ ਹੈ ਸਾਰੀ ਬਾਣੀ 'ਚ ਕੀਰਤਨ ਵੀ ਅੰਦਰਲੀ ਚੀਜ਼ ਹੈ ਪਰ ਇੱਕ ਲਫਜ਼ ਕੀਰਤ ਆਏਗਾ ਕੀਰਤ ਦੀ ਡੈਫੀਨੇਸ਼ਨ ਹੀ ਇਹ ਹੈ ਵੀ ਕੀਰਤ ਉਹ ਹੈ ਜਦੋਂ ਜਪਦੇ 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 ਚਾਰੇ ਅੱਖਰ ਅੰਦਰ ਹਾਰਾਂ ਨੂੰ ਫਿਰਨ ਲੱਗ ਪੈਣ ਬਾਣੀ ਦਾਂਗਾ ਮੈਂ ਹੁਣੇ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ ਅੰਦਰ ਹਾਰਾਂ ਨੂੰ ਚਾਰੇ ਅੱਖਰ ਫਿਰਨ ਲੱਗ ਪੈਂਦੇ ਔਰ ਇਹ ਜਿਹੜੇ ਅੱਖਰ ਹੈ ਇਹਨੂੰ ਕੀਰਤ ਕਿਹਾ ਜਿੱਥੇ ਵੀ ਤੁਸੀਂ ਦੇਖ ਲਓ ਔਰ ਇਹਦੇ 'ਚੋਂ ਰਸ ਇਹਦੇ 'ਚੋਂ ਜਸ ਇਹਦੇ 'ਚੋਂ ਰੂਪ ਇਹਦੇ 'ਚੋਂ ਇਹ ਜਿਹੜੇ ਚਾਰ ਅੱਖਰ ਫਿਰਦੇ ਹੈ ਉਹ ਕੀ ਹੈ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਕਾਹਦੇ ਨਾਲ ਹੁੰਦੀ ਗੁਣ ਕੀਰਤ ਨਿਦਮਾਰੀ ਗੁਣ ਕੀਰਤ ਛੋਟੀ ਜੀ ਰਹਾ ਉਹਦੀ ਤੁੱਕ ਹੈ ਔਰ ਡੈਫੀਨੇਸ਼ਨ ਦੇਤੀ ਸਾਰੀ ਬਾਣੀ 'ਚ ਜਿੱਥੇ ਕੀਰਤ ਰੁੱਤ ਆਈ ਕੀਰਤ ਆ ਕੀਰਤ ਬਹੁਤ ਉੱਚੀ ਸਟੇਜ ਹੈ ਕੀਰਤਨ ਨਾਲੋਂ ਵੀ ਉੱਚੀ ਸਟੇਜ ਗੁਣ ਕੀਰਤ ਇਹੋ ਮੇਰਾ ਖਜ਼ਾਨਾ ਹਾਂ ਖਜ਼ਾਨੇ 'ਚ ਕਿੱਡੇ ਕਿੱਡੇ ਵੱਡ ਮੁੱਲੇ ਹਾਰ ਰੱਖੀ ਦੇ ਨੇ ਤੋ ਕੀਰਤ ਹੈ ਜਦੋਂ ਚਾਰੇ ਅੱਖਰ ਬੰਦੇ ਦੇ ਗਲ 'ਚ ਹੋ ਕੇ ਸਾਰੇ ਥੱਲੇ ਨਾਭੀ ਕਮਲ ਤੱਕ ਫਿਰਨੇ ਸ਼ੁਰੂ ਹੋ ਜਾਂਦੇ ਔਰ ਉਹਨਾਂ 'ਚੋਂ ਲੋਹ ਆਉਂਦੀ ਹੈ ਔਰ ਇਹ ਭੇਦ ਹੈ ਵੀ ਐਂਟੀ ਕਲੋਕ ਵਾਈਜ਼ ਫਿਰਦੇ ਆ ਕਿ ਕਲੋਕ ਵਾਈਜ਼ ਫਿਰਦੇ ਆ ਫਿਰਨ ਵਾਲਿਆਂ ਨੂੰ ਪਤਾ ਹੋਊਗਾ ਗੁਣ ਕੀਰਤ ਨਿਦਮਾਰੀ ਗੁਣ ਕੀਰਤ ਨਿਦਮਾਰੀ ਆਹਾ ਅਖੀਰਲੀ ਲਾਈਨ ਖੋਲਣ ਲੱਗੇ ਆ ਬਾਬੇ ਦੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਜਦੋਂ ਵੀ ਅਸੀਂ ਦੇ ਅੰਦਰ ਇਹ ਹਾਲਤ ਹੋ ਜਾਂਦੀ ਕੀ ਮਜਾਲ ਹੈ ਬਾਹਰਲੇ ਰੂਪ 'ਤੇ ਫਿਸਲ ਜਾਇਓ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਗੁਣ ਕੀਰਤ ਨਿਦਮਾਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਇਹ ਕਿਹਨੇ ਸਭ ਕੁਛ ਕੀਤਾ ਗੁਰੇ ਤੂੰ ਲੈ ਜੋਰੀ ਮੈਂ ਤਾਂ ਟੁੱਟਾ ਪਿਆ ਸੀ ਰੱਬ ਨਾਲ ਉਹਨੇ ਐਸਾ ਜੋੜਿਆ ਗੁਰੇ ਤੂੰ ਲੈ ਜੋਰੀ ਕਾਹਦੇ ਨਾਲ ਗੁਣ ਕੀਰਤ ਨਿਦਮਾਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਹੁਣ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨਿਰਨੇਰੀ ਕੀ ਹੈ ਨਾਨਕ ਨਿਰਨੇਰੀ
ਹੋਏ ਜਾਣੂ ਨੇਰੇ ਕੀ ਹੋਣਾ ਤੇਰੇ ਅੰਦਰ ਉਹ ਹਾਰ ਬਣ ਡਿਆ ਫਿਰਨ ਡਿਆ ਚੱਕਰ ਤੇ ਹੈ ਨਾਨਕ
ਨਿਰਨੇਰੀ ਹੈ ਨਾਨਕ ਨਿਰਨੇਰੀ ਨੇਰੇ ਨਿਜ ਆਤਮੇ ਰਹਿਆ ਭਰਪੂਰ
ਭਗਤ ਨਾਮਦੇਵ ਦੇ ਅੰਦਰ ਇਹ ਚੀਜ਼ ਹੋ ਰਹੀ ਹੈ
ਨੇਰੇ ਨੇਰੇ ਨਾਹੀ ਦੂ ਨਿਜ ਆਤਮੇ ਰਹਿਆ ਭਰਪੂਰ
ਕਾਹਦੇ ਨਾਲ
ਗੁਣ ਕੀਰਤ
ਅਸੀਂ ਕਾਨਣੇ ਦੀ ਵਾਰ ਦੀ ਧੁਨੀ ਚੱਕਦੇ ਹਾਂ
ਇੱਕ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਹਰ ਕੀਰਤ ਨਾਮ ਹੈ
ਇਹ ਮੂਸੇ ਦੀ ਵਾਰ ਦੀ ਧੁਨੀ ਹੈ। ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਥੜੀ ਵੀਰਿਆ ਅੱਗੇ ਮੌਤ ਥੜੀ। ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਜਬੀਰਿਆ ਅੱਗੇ ਮੌਤ ਖੜੀ। ਸੋਰੀ ਕੌਣੇ ਦੀ ਵਾਰ ਮੂਸੇ ਦੀ ਵਾਰ ਦੀ ਧੁਨੀ ਆ, ਇਹ ਵੀ ਮਹਾਰਾਜ ਨੇ ਭੇਜਤੀ ਸਾਨੂੰ। ਔਰ ਉਹਦੇ 'ਤੇ ਇਹ ਆਹ ਉਹਦੇ ਵਿੱਚ ਇਹ ਅੰਕ ਆਉਂਦਾ ਹੈ, ਹਰ ਕੀਰਤ ਉਤਮਨਾ ਵਿੱਚ ਘਰ ਜੁਗ ਕਰਨੀ ਸਾ। ਹਰ ਕੀਰਤ ਉਤਮਨਾ ਵਿੱਚ ਘਰ ਜੁਗ ਕਰਨੀ ਸਾ, ਵਿੱਚ ਘਰ ਜੁਗ ਕਰਨੀ ਸਾ, ਵਿੱਚ ਘਰ ਜੁਗ ਕਰਨੀ ਸਾ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਮਤ ਗੁਰਮਤ ਕੀਰਤ ਪਾਈਏ, ਮਤ ਗੁਰਮਤ ਕੀਰਤ ਪਾਈ ਹਰ ਨਾਮਾ ਹਰ ਉਰੇ ਹਾਰ, ਮਤ ਗੁਰਮਤ ਕੀਰਤ ਪਾਈ ਹਰ ਨਾਮਾ ਹਰ ਉਰੇ ਹਾਰ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਉਰਹਾ। ਵਿਣ ਨਾਵੇਂ ਜ ਕਰਮ ਕਮਾਵਣੇ, ਵਿਣ ਨਾਵੇਂ ਜ ਕਰਮ ਕਮਾ, ਵਿਣ ਨਾਵੇਂ ਜ ਕਰਮ ਕਮਾਵਣੇ ਵਿੱਚ ਕਲਯੁਗ ਹੋਏ ਖਾਰ। ਜੋ ਹਸਤੀ ਮਲ ਨਵਾਲੀਏ ਪੇਪੀ ਫਿਰ ਪਾਵੇ ਛਾਰ। ਅੜਨੀ ਲਾਨਤ ਪਾਈ ਹੈ ਕਰਮ ਕਾਂਡ ਦੇ ਉੱਤੇ, ਇਸ ਕੀਰਤ ਦੇ ਮੁਕਾਬਲੇ ਦੇ ਉੱਤੇ, ਵੀ ਇਹਦੇ ਬਗੈਰ ਨਾਮ ਤੋਂ ਬਗੈਰ ਜਿਹੜਾ ਬਾਕੀ ਤੂੰ ਕਰਮ ਕਾਂਡ ਕਰ ਰਿਹਾ ਨਾ, ਇਹ ਐਮ ਹੈ ਜਿੱਦਾਂ ਹਾਥੀ ਨੂੰ ਅਗਲਾ ਡੂੰਘੇ ਜਿਹੇ ਪਾਣੀ 'ਚ ਲਿਜਾ ਕੇ ਅਤੇ ਬੜੇ ਪਿਆਰ ਨਾਲ ਪਾਣੀ ਸੁੱਟ ਸੁੱਟ ਕੇ ਪਿੰਡੇ 'ਤੇ ਮਸਾਂ ਮਲ ਕੇ ਉਹਨੂੰ ਨਲਾਉਂਦਾ, ਉਹ ਨਹਾ ਕੇ ਮੁੜ ਕੇ ਬਾਹਰ ਆਣ ਕੇ ਥੁੰਡ ਨਾਲ ਜਿੰਨੀ ਖੇਹ ਹੁੰਦੀ ਆਪਣੇ ਉੱਤੇ ਪਾ ਲੈ। ਮਲ ਹਸਤੀ ਜਲ ਨਵਾ ਲਈਏ ਭੀ ਫਿਰ ਪਾਵੇ ਛਾਰ। ਸਿੱਖਾਂ ਦਾ ਉਹ ਹਾਲ ਹੈ, ਐਡਾ ਵੱਡਾ ਨਾਮ ਬੁੱਝਣ ਵਾਲਾ, ਐਡਾ ਵੱਡਾ ਉਹਦੇ 'ਚ ਨਹਾਉਣਾ ਸੀ, ਸਭ ਕਰਨਾ ਸੀ, ਔਰ ਆਪਣੇ ਉੱਤੇ ਖੇਹ ਪਾ ਰਹੇ ਨੇ ਕਰਮ ਕਾਂਡ ਦੀ। ਇਹ ਉਸ ਵੇਲੇ ਨਹੀਂ ਸੀ ਇਹ ਚੀਜ਼ਾਂ, ਗੁਰੂ ਕਾਲ ਵੇਲੇ ਵਿੱਚ ਕਲਯੁਗ ਕਰਨੀ ਸਾਰ ਕੀ ਹੈ, ਉਹ ਨਾਮ ਹੈ। ਇਸੇ ਕਰਕੇ ਆਪਣਾ ਇੰਨਾ ਨਾਮ ਜਪਣਾ ਵੀ ਗਲ 'ਚ ਹਾਰ ਪੈ ਜਾਵੇ। ਉਸ ਵੇਲੇ ਦੀ ਅਵਸਥਾ ਦੱਸਦੀ ਹੈ ਵੀ ਸਿੱਖਾਂ 'ਚ ਆਮ ਚੀਜ਼ ਸੀ, ਸਭ 'ਚ ਸੀ ਇਹ ਚੜ੍ਹਾਈ ਸੀ। ਤਦੇ ਮਹਾਰਾਜ ਲਿਖਦੇ, ਨਾਨਕ ਸੋ ਪੜਿਆ ਸੋ ਪੰਡਤ ਬੀਨਾ, ਨਾਨਕ ਸੋ ਪੜਿਆ ਪੰਡਤ ਬੀਨਾ, ਜਿਸ ਰਾਮ ਨਾਮ ਗਲੇ ਹਾਰ। ਨਾਨਕ ਸੋ ਪੜਿਆ ਪੰਡਤ ਬੀਨਾ, ਫਿਰ ਕਹੋ ਏ ਨਾਨਕ ਸੋ ਪੜਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲ ਹਾਰ, ਜਿਸ ਰਾਮ ਨਾਮ ਗਲ ਹਾਰ। ਹੋਰ ਨੂੰ ਕੀ ਬੁੱਝਣਾ ਸੀ, ਮਾਰੀ ਕਹਿੰਦੇ ਮੂਰਖਾਂ ਕੋਈ ਸ਼ਬਦ ਵੀ ਨਹੀਂ ਬੁੱਝ ਸਕੇ, ਤੇ ਹਾਰ ਤੇ ਬੜੀ ਗਾਂਹ ਦੀ ਗੱਲ ਹੈ।
ਮੂਰਖ ਸਭ ਨਾਚੀ ਨਹੀਂ, ਸੂਝ ਬੂਝ ਨ ਕਾਹੇ, ਏ ਮੂਰਖ ਸਬਦ ਨਾ ਨਹੀਂ।
ਜਿਹੜੇ ਇਹੋ ਜਿਹੇ ਸ਼ਬਦ ਨਹੀਂ ਬੁੱਝਦੇ ਨਾ, ਉਹਦੇ ਨਾਲ ਕਿਤੇ ਸਿੰਘ ਨਹੀਂ ਫਸਾਉਣੇ ਚਾਹੀਦੇ, ਕਦੀ ਬੈਠਣਾ, ਕਦੀ ਗਿਆਨ ਦੀ ਗੱਲ ਉਹਨਾਂ ਨਾਲ ਨਾ ਕਰੇ। ਕਿਉਂ
ਮੂਰਖੇ ਨਾਲੇ ਨਾ ਲੋਜੀਐ, ਮੂਰਖੇ ਨਾਲੇ ਨਾ ਲੋਜੀਐ, ਏ ਮੂਰਖੇ ਨਾਲੇ ਨਾ ਲੋਜੀਐ, ਮੂਰਖੇ ਨਾਲੇ ਨਾ ਲੋਜੀਐ।
ਕੀ ਕਰ
ਪੜ ਅੱਖ ਇਹੋ ਬੂਜੀਐ, ਪੜ ਅੱਖਰ ਇਹੋ ਬੂਜੀਐ, ਪੜੇ ਅੱਖਰ ਇਹੋ ਬੂਜੀਐ, ਪੜ ਅੱਖਰ ਇਹੋ ਬੂਜੀਐ, ਮੂਰਖੇ ਨਾਲ ਨਾਲ ਬੂਜੀਐ, ਮੂਰਖ
ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਗੁਰਜੀ ਐ। ਪੰਨਾ 473 ਦੇ ਉੱਤੇ ਪੌੜੀ ਚੱਲਦੀ ਆਸਾ ਦੀ ਵਾਰ ਦੀ ਸਾਬਕੋ ਆਖੇ ਬਾਬਾ ਨਾਨਕ ਕਹਿੰਦੇ ਇੱਕ ਵਾਰੀ ਤੂੰ ਕਹਿ ਦੇ ਜਿਹੜੇ ਮੇਰੇ ਤੇਰਾ ਟੱਬਰ ਹੈ ਮੇਰਾ ਨਹੀਂ ਹੈ, ਤੂੰ ਇੱਕ ਵਾਰੀ ਮੂੰਹੋਂ ਕਹਿ ਦੇ ਮੇਰਾ ਨਹੀਂ ਹੈ, ਮੈਂ ਤੈਨੂੰ ਚੁਣ ਕੇ ਕੱਢ ਲੂੰ। ਅਰੇ ਛੱਡਣ ਤਿਆਰ ਹੈ ਤੇ ਸਭ ਮੇਰੇ ਜੀ ਮੇਰੇ ਮੇਰੇ ਮੇਰੀ ਕਰ ਮੇਰੀ ਆ ਮੇਰਾ ਟੱਬਰ ਹੈ ਮੇਰਾ ਪੁੱਤ ਹੈ ਸਾਰਾ ਸਾਰਾ। ਉਹ ਕਹਿੰਦਾ ਤੂੰ ਇੱਕ ਵਾਰੀ ਕਹਿ ਦੇ ਮੇਰੇ ਨਹੀਂ ਹੈ, ਤੂੰ ਸਾਰਿਆਂ ਨੂੰ ਆਪਣਾ ਕਹੀ ਜਾਂਦੇ ਇੱਕ ਵਾਰੀ ਆਖ ਵੀ ਮੇਰੇ ਨਹੀਂ ਹੈ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣੇ ਕਹਿ ਹੈ ਜਿਸ ਨਾਹੀ ਸੋ ਚੁਣੇ ਕਹਿ। ਧੀਆਂ ਪੁੱਤ ਸੰਯੋਗ ਮੂਰਖ ਜਾਣੇ ਆਪਣੇ, ਉਹ ਸੰਯੋਗ ਹੈ ਪਿਛਲੇ ਲੇਖੇਦਾਰ ਨੇ, ਉਹ ਕਹਿੰਦੇ ਤੂੰ ਇੱਕ ਵਾਰੀ ਕਹਿ ਅਤੇ ਉਹ ਫਿਰ ਅਗਲਾ ਕਹਿੰਦਾ ਜੀ ਇਹ ਮੇਰੇ ਆਪਣੇ ਨਹੀਂ ਹੈ, ਅਤੇ ਫਿਰ ਹੋ ਕੀ ਰਿਹਾ? ਕਹਿੰਦਾ ਕੀਤਾ ਆਪ ਆਪਣਾ ਆਪੇ ਹੀ ਲੇਖਾ ਸਨ ਜਾ ਰਹਿਣਾ ਨਾਹੀਂ ਕਹਿਤ ਜੱਗੇ ਤਾਂ ਕਾਇਤ ਗਾਰ ਬਿਹੰਗੇ। ਇਹਨਾਂ ਨੇ ਵੀ ਮੰਦਾ ਨਾ ਆਖ, ਇਹਨਾਂ ਦਾ ਇਹਨਾਂ ਦਾ ਲੇਖਾ ਹੀ ਇੱਦਾਂ ਦਾ ਵਾ, ਤੂੰ ਕੀ ਕਰ ਤੂੰ ਅੱਖਰ ਬੁੱਝੀ ਚੱਲ ਜਿਹੜਾ ਬੁੱਝਣ ਵਾਲਾ ਅਤੇ ਇਹਨਾਂ ਮੂਰਖਾਂ ਨਾਲ ਲੁੱਝੀ ਨਾ। ਬਾਬਾ ਜੇ ਇਹੋ ਜਿਹਾ ਹੁੰਦਾ ਤਾਂ ਆਪਣੇ ਪੁੱਤਾਂ ਨਾਲ ਹੀ ਉਲਝਿਆ ਰਹਿੰਦਾ, ਉਹ ਮੂਰਖ ਸੀ, ਦੋਨੋਂ ਪੁੱਤਰ ਉਹਦੀ ਲਾਈਨ 'ਤੇ ਨਹੀਂ ਚੱਲੇ, ਲੈਣੇ ਨਾਲ ਉਹਨਾਂ ਨੂੰ ਪਿਆਰ ਕਰਦੇ ਸੀ ਸਾਰਾ, ਕਿਉਂਕਿ ਉਹ ਸਾਰਾ ਉਹ ਮੂਰਖ ਨਹੀਂ ਸੀ, ਉਹ ਐਡਾ ਸੀ ਪੋਥੀ ਨੂੰ ਸਾਂਭਣ ਵਾਲਾ ਸਾਰਾ ਗਿਆਨ ਨੂੰ। ਮਰ ਕਹਿੰਦਾ ਮੂਰਖੇ ਨਾ ਨਲੂਜੀਏ, ਪਰ ਇਹਨਾਂ ਨੂੰ ਮੰਦਾ ਨਾ ਕਹਿ, ਮੰਦਾ ਕਿਸੇ ਨਾ ਕੀ, ਕਿਉਂਕਿ ਤੇਰੇ ਸੰਯੋਗ ਹੈ ਤੂੰ ਲੇਖਾ ਦੇਣਾ ਭਾਵੇਂ ਚੀ ਕਰ ਭਾਵੇਂ ਭੀ ਕਰ, ਉਹਨਾਂ ਨਾਲ ਲੈਣਾ ਤੂੰ ਦੇਣਾ ਐਸਾ ਹਿਸਾਬ ਨਾਲ ਕਿਉਂ ਤੂੰ ਰਹਿਣਾ। ਇਸ ਕਰਕੇ ਲੇਖਾ ਦੇ, ਹੱਸ ਕੇ ਡਿਊਟੀ ਦੇ, ਸਭ ਕੁਝ ਦੇ, ਪਰ ਤੇਰੇ ਨਹੀਂ ਹੈ। ਇਸ ਕਰਕੇ ਬਾਬਾ ਕਹਿੰਦਾ ਇੱਕ ਵਾਰੀ ਕਹਿ ਦੇ ਮੇਰੇ ਨਹੀਂ ਹੈ, ਜਿਸ ਨਾ ਹੀ ਸੋ ਚੁਣ ਕੱਢੀ। ਤੋ ਮਹਾਰਾਜ ਕਹਿੰਦੇ ਕੰਮ ਕੀ ਕਰਨ ਵਾਲਾ ਹੈ, ਜਾਂ ਰਹਿਣਾ ਨਾ ਹੀ ਹੈ ਜੀ ਅੱਗੇ, ਅਤੇ ਇਹ ਘਰ ਫੈਮਿਲੀ ਜੀ ਮੇਰੀ ਬੜੀ ਫੈਮਿਲੀ ਹੈ, ਮੈਂ ਬੜਾ ਫੈਮਿਲੀ ਵਾਲਾ, ਕਾਇਤ ਘਰ ਬਣਦੀ ਹੈ, ਇਹ ਤੂੰ ਕਿਹੜੇ ਘਰ ਵਿੱਚ ਪਏ ਆ, ਅਤੇ ਆ ਕਰ ਕੀ ਮੰਦਾ ਕਿਸੇ ਨਾ ਪੜੇ ਅੱਖਰ ਪੜੇ ਅੱਖਰ ਪੜੇ ਅੱਖਰ। ਦੇਖੋ ਰਾਰੇ ਨੂੰ ਔਂਕੜ ਪੜੇ ਅੱਖਰ, ਰਾੜੇ ਨੂੰ ਸਿਆਰੀ ਬੁਲਾਉਣੀ ਹੈ, ਅੱਖਰ ਨੂੰ ਪੜੇ ਪੜੇ ਅੱਖਰ ਮੂਰਖੇ ਨਾ। ਪਰ ਨਹੀਂ ਜਪ ਸਕਦਾ ਤੂੰ ਭਾਈ ਸਾਹਿਬ ਜੀ, ਘਰ ਦੇ ਵਿੱਚ ਨਾਮ ਜਪਣਾ ਇਸ ਤਰ੍ਹਾਂ ਜਿੱਦਾਂ ਲੋਹੇ ਦੀ ਰੋਡ ਮੂੰਹ 'ਚ ਪਾਉਣਾ। ਸਿੱਧਾ ਨੇ ਪੁੱਛਿਆ ਬਾਬਾ ਨਾਨਕ ਤੇਰੇ ਮੂੰਹ 'ਚ ਲੋਹੇ ਦੀ ਰੋਡ ਦੇ ਦੀਏ ਤੂੰ ਚੱਬ ਜਾਏਗਾ? ਕਹਿੰਦੇ ਹਾਂ ਦੰਦ ਸਖਤ ਹੋਣੇ ਚਾਹੀਦੇ। ਕਹਿੰਦੇ ਨਹੀਂ ਭਾਈ ਸਵਾਮੀ, ਦੰਦ ਵੀ ਨਹੀਂ ਤੈਨੂੰ, ਤੇਰੇ ਦੰਦ ਵੀ ਮੋਮਦੇ ਹੋਣ, ਅਤੇ ਰਾਡ ਮੂੰਹ 'ਚ ਪਾਈਏ ਤੂੰ ਚਿੱਥ ਦੇਗਾ? ਕਹਿੰਦੇ ਹਾਂ। ਕਹਿੰਦਾ ਸ਼ਬਦ ਕਮਾਈਏ ਖਾਈਏ ਸਾਰ, ਸ਼ਬਦ ਦੀ ਕਮਾਈ। ਪਰ ਬਾਬਾ ਕਹਿੰਦਾ ਕਿ ਤੁਹਾਨੂੰ ਪਤਾ ਰੌੜ ਕਿਹੜੀ ਹੈ? ਰੌੜ ਹੈ ਜੱਗ। ਇਸ ਜੱਗ 'ਚ ਨਾਮ ਜਪਣਾ ਇੰਨਾ ਹੀ ਕਰੜਾ ਹੈ ਜਿੰਨਾ ਕਿ ਮੂੰਹ ਦੇ ਵਿੱਚ ਲੋਹਾ ਪਾ ਕੇ ਚੱਬਣਾ। ਜੱਗ ਕਰੜ ਮਨਮੁਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਐਸ ਹਿਸਾਬ ਨਾਲ ਅਸੀਂ ਤੁਰਾਂਗੇ ਵੀ ਜੱਗ 'ਤੇ ਇਹਦੇ ਵਿੱਚ ਨਾਮ ਬੜਾ ਮੁਸ਼ਕਲ ਹੈ, ਪਰ ਕਰਨਾ ਅਸੀਂ ਇਹੋ ਕੰਮ। ਇਹ ਹੈ ਲੋਹਾ ਚੱਬਣਾ ਮੋਮ ਦੇ ਦੰਦਾਂ ਨਾਲ, ਜੱਗ ਕਰੜਾ ਮਨਮੁਖ ਗਵਾਰ। ਉਹਨਾਂ ਨੇ ਕਿਹਾ ਮੈਣ ਕੇ ਦੰਦ ਕਿਉਂ ਖਾਈਏ ਸਾਰ? ਬਾਬੇ ਨੇ ਫੜ ਜਪ ਦਿੱਤਾ ਜੱਗ ਕਰੜਾ ਮਨਮੁਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਤੋ ਇਹਨਾਂ ਨਾਲ ਉਲਝਣਾ ਨਹੀਂ ਹੈ, ਆਪਣਾ ਅੱਖਰ ਦੀ ਕਮਾਈ ਕਰੀ ਜਾਣੀ ਹੈ। ਪਰ ਮੂਰਖੇ ਨਾਲ ਪੜ ਅੱਖਰ, ਤੂੰ ਆਪਣਾ ਅੱਖਰ ਪੜੀ ਚੱਲ, ਬੁੱਝੀ ਚੱਲ, ਨਾਮ ਜਪੀ ਚੱਲ। ਤੋ ਅਖੀਰਲਾ ਸ਼ਬਦ ਚੌਂਕੀ ਦਾ ਅਸੀਂ ਸ਼ਬਦ ਲੈਂਦੇ ਹਾਂ ਔਰ ਇਹਨੂੰ ਲਮਕਾਵਾਂਗੇ ਔਰ ਅਗਲੀ ਅਸੀਂ ਚੌਂਕੀ 'ਚ ਕਰਾਂਗੇ। ਆਹ ਪੰਨਾ 208 ਸਾਰਾ ਸ਼ਬਦ ਕੱਲ੍ਹ ਪੜਾਂਗਾ, ਸਿਰਫ ਰਹਾਉ ਦੀ ਤੋਂ ਗਾਵਾਂਗੇ। ਜੋਗ ਜੁਗ ਤੇ ਸੁਣੇ ਆਇਓ ਗੁਰ ਤੇ, ਜੋਗ ਜੁਗ ਤੇ ਸੁਣੇ ਆਇਓ ਗੁਰ ਤੇ, ਜੋਗ ਜੁਗ ਤੇ ਸੁਣੇ ਆਇਓ ਗੁਰ ਤੇ, ਜੋ
ਜੋਗ ਜੁਗ ਤੈ ਸੁਨੇ ਆਇਓ ਗੁਰ ਮੋਕੋ ਸਤਿਗੁਰ ਸਭ ਦੇ ਬੁਝਾਇਆ ਸਤਿਗੁਰ ਸਭ ਦੇ ਬੁਝਾਇਓ ਜੋਗ ਜੁਗ ਤੈ ਸੁਨੇ ਆਇਓ ਗੁਰ ਜੋਗ ਜੁਗ ਤੈ ਸੁਨੇ ਆਇਓ ਗੁਰ ਮੋਕੋ ਸਤਿਗੁਰ ਸਭ ਦੇ ਬੁਝਾਇਓ ਸਤਿਗੁਰ ਸਭ ਦੇ ਬੁਝਾਇਓ ਸਤਿਗੁਰ ਸਭ ਦੇ ਬੁਝਾਇਓ ਸਤਿਗੁਰ ਸਭ ਦੇ ਬੁਝਾਇਓ ਮੁਰਖ ਸਤਿਗੁਰ ਸਭ ਦੇ ਬੁਝਾਇਓ ਕੁੱਕ ਸਤਿਗੁਰ ਸਭ ਦੇ ਬੁਝਾ ਸਾਚੇ ਸਭ ਦੇ ਨਵੇਰਾ ਜਪ ਤਪ ਸੰਜਮ ਕਰਮ ਨਾ ਜਾਣ ਏ ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਏ ਗੁਰ ਪਰਮੇਸ਼ਰ ਨਾਨਕ ਪੇਤਿਆ ਗੁਰ ਪਰਮੇਸ਼ਰ ਨਾਨਕ ਪੇਤਿਆ ਸਾਚੇ ਸਭ ਦੇ ਨਵੇਰਾ ਸਾਚੇ ਸਭ ਦੇ ਨਵੇਰਾ ਸਭ ਦੇ ਨਵੇਰਾ ਕੇ ਸਿੱਖੋ ਸਭ ਦੇ ਪਿਆਰਿਆ ਤੇ ਜਨਮ ਮਰਨ ਕੀ ਮੁਖ ਉਜਲ ਸਦਾ ਸੁਖੀ ਹੇ ਮੁਖ ਉਜਲ ਸਦਾ ਸੁਖੀ ਨਾਨਕ ਸਿਮਰ ਭਾਈ ਨਾਨਕ ਸਿਮਰ ਨਾਨਕ ਨਾਨਕ ਸਿਮਰ ਸਿਮਰਤ 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 ਇੱਕ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲੈਣ ਧਿਆਏ ਹਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰੇ ਗੋਬਿੰਦ ਨੂੰ ਸਿਮਰੋ ਸਰੀ ਹਰੇ ਰਾਏ ਸਰੀ ਹਰੇ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਨਕ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੈ ਸੂਝੈ ਪੜ ਪੜੇ ਬੁਝੈ ਅੰਤ ਨਿਰੰਤਰੇ ਸਾਚਾ ਗੁਰੇ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤੇ ਸਾਚੇ ਸਮਾਵੋ ਸੱਚ ਜੇ ਗੁਰੇ ਫੁਰਮਾਇਆ ਕਿਉਂ ਏਦੂ ਬੋਲੋ ਹਟੀਐ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਓ ਕਹੈ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ ਪੂਰੇ ਗੁਰ ਕੀ ਪੂਰੀ ਦੀਖਿਆ
ਸਾਬਤ ਸੂਰਤੇ ਦਸਤਾਰ ਸਿਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਦਾ ਨਾ ਪੜੂੰ ਹਰੇ ਬਿਨ ਹੋਰ ਨਾ ਪੂਜੂੰ ਮੜੇ ਮਸਾਣੇ ਨਾ ਜਾਈ ਜਾਗਤ ਜੋਤ ਜਪੈ ਨਿਸਬਾਸਰ ਇੱਕੇ ਆਖ ਆਖੈ ਸਾਬਤ ਭਾਖੈ ਅਰਧ ਉਰਧ ਦਿਨ ਰਾਤੇ ਨਾਮ ਹਮਾਰੈ ਗੁਰ ਕੀ ਸੇਵ ਨਾਮ ਹਮਾਰੈ ਪੂਜਾ ਦੇਵ ਹਰੇ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗੇ ਗੁਰੇ ਪੂਰੇ ਉਪਦੇਸਿਆ ਨਰਕ ਨਾਹੀ ਸਾਧ ਸੰਗੇ ਹਰੇ ਮਾਰਗ ਸਾਧੂ ਦੱਸਿਆ ਜਪਿਐ ਗੁਰ ਮੰਤ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰੇ ਮੰਤ ਜਪੈਣੀ ਸਤੇ ਗੁਰ ਸਭਨਾ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇ ਆਵ ਗੁਣ ਹਰੇ ਏਕ ਗੁਣ ਨਾਹੀ ਅੰਮ੍ਰਿਤ ਛਾਡੇ ਬਿਖ ਬਿਖ ਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਓਂ ਪ੍ਰੀਤੇ ਲਗਾਈ ਇੱਕ ਉੱਤਮ ਪੰਥ ਸੁਣੇ ਗੁਰ ਸੰਗ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤੇ ਕੀ ਗੁਰ ਰਾਮਦਾਸ ਰੱਖੋ ਸਰਣਾ ਕਰੂ ਬੇਨਤੀ ਸਤੇ ਗੁਰ ਆਪਣੀ ਕਰੂ ਬੇਨਤੀ ਸਤੇ ਗੁਰ ਆਪਣੀ ਕਰ ਕਿਰਪਾ ਰੱਖੋ ਸਰਣਾ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਸਤੇ ਸਾਚੋ ਸਾਰੀ ਨਿਵਾਸੋ ਆਦੇ ਪੁਰਖ ਸਦਾ ਤੁਹੀਂ ਵਾਹਿਗੁਰੂ 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 ਵਾਹਿ ਜੀਓ ਸਦਾ ਤੁਹੀਂ ਸਦਾ ਤੁਹੀਂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।